جی کی فتح. تقریباً ایک سال بعد آپ جی دے درشن کرن دا آپ سنگتاں ولوں اس استھان دے سیوکاں ولوں حکم ہویا ہے. بینتی کراں گا کہ روزانہ جو کتھا میرے مان یوگ سنگھ صاحب گیانی پریتم سنگھ جی نے آرمبھ کیتی سی, کئی مہان ودوان آپ جی نو لڑی بات اس کا وچار سرون کروا رہے ہیں. داس ودوان نہیں, ودوانا دے چرنوں وچ بیٹھن دا سبھاگ ضرور پراپت ہوا ہے. آپ جی نو بینتی کراں گا کہ جدوں ہی آئی دا ہے استھان دی سجاوٹ, استھان دی سندرتا ہر پہلو تو جویں چار چن لگے نظر آندے نے, یہ نوجوان سنگھاں دی ہمت محنت ہے, یتن ہے. کتنی واری راس نو بھی انہاں دلی فون کیتا ورتوں ود سماں دتا جاوے, پر سماں کیونکہ دلی بھی استھان ہے, اس لئی انہاں دی لگن, کیونکہ کوئی بھی کام ہے لگن پرفلت ہوندی, دھرم دے کماں لئی بھی محنت کرن دی ضرورت ہے. تو ہن سنگتاں دی روزانہ رونق ہوندی ہے, پتا چلیا ہے, بہت خوشی ہے. پر ایک عرض ضرور کروں گا, دیواراں نال تے صرف بزرگ بہ سکدے نے جیڑے اپنے شریر دا ہن بھار نہیں سنبھال سکدے. اسیں اپنیاں کمزوریاں دا بھار اتارن گرو چرناں وچ آندے ہاں, کسے اوپر بھار پاہن واسطے نہیں آندے. اس لیے بینتی کراں گا ماتاواں نوں بیبیاں نوں وی کہ اگے آ کے نیڑے ہو کے بیٹھو. سنگھاں نوں وی عرض کراں گا کہ اگے ہو کے نیڑے ہو کے بیٹھیے. جڑے بزرگ نے شریر طور تے کمزور ہن وہ ضرور بہ سکدے نے, باقی سنگھاں نوں عرض کراں گا اگے آؤ نزدیک ہو کے بیٹھیے, تاں جو ستگرو سری گرو گرنتھ صاحب جی دی بخشش مہرامت پراپت کر سکیے. جدو نزدیک بہندے ہاں تاں ہور سنسکاراں ول دھیان نہیں جاندا, پچھے بہنے ہاں تاں پھر کناں وچ کچھ گلاں کرن دا موقع ملتا ہے. اس لیے کوئی بھی ودوان جدو بھی گرو کر آؤ حضور دے نزدیک ہو کے بیٹھا کرو. آپ نے کدے چھوٹے بچیاں نوں دیکھا ہے جدو ماں دی گود وچ بہندے نے ایک دوسرے تو اگے ہو کے نزدیک ہو کے بیٹھتے ہیں. گرو نو جدو اسی یہ پیار کریں گے بچیاں والا پھر بخشش ہوئے گی. آس ہے بینتی پروان کریا کرو گے. اجے بھی بہت ساریاں سنگتاں پچھے دور بیٹھیاں نے, کیونکہ سارے انہیں بزرگ نہیں کہ وہ دیوار دا ٹانسنا لا کے بیٹھن. تو آؤ گرو چرنا نال اپنا من تے چت جوڑیے. ست نام سری واہِ گرو جی اک اوہنکار, ست نام کرتا پرکھ نرپو نرویر, اکال مورت اجونی سے پن گر پرساد جپ, آد سچ جگاد سچ ہے پی سچ, نانک ہو سی پھی سچ बहु गुण मेरे साहिब पाई, हाउ तिसके बल जाओ ओह निर्गुण यारे पाल दा पाई, दे निथावे था निर्गुण राख लिया संतन का सदका, सतगुर ढाक लिया मोहे पापी पड़दा जी।
सतगुर मिले फल पाया, सतगुर मिले फल पाया,
शब्द पूरा करना चाहिए। लड़ीवार कथा का मतलब यह नहीं हुंदा एक पंक्ति कर दईए दो पंक्तियां कर दईए, घट तो घट एक शब्द कथा दी मर्यादा है कि घट तो घट एक शब्द जरूर विचारया जावे, उस दियां पंक्तियां ज्यादा होन जां थोड़ियां होन। हां जी चलो हुण असी तो उत्थों विचारांगे जिथों आप पढ़ोगे जी।
सतगुर मिले फल पाया,
पढ़ पूरा पूरा शब्द
पूरा। सतगुर मिले फल पाया, जिन बिचा करण चुकाया, दुरमत का दुख कटिया, भाग बैठा मस्तक आए जियो, अमृत तेरी बाणिया तेरिया भगतां हृदय समाणिया, सुख सेवा अंदर रखिए अपनी नजर करे निस्तार जियो, सतगुर मिले जानिए जित मिले नाम बखाणिए, सतगुर आज न पायो सब थकी कर्म कमाए जियो, हां सतगुर बेटों घूमया जे सतगुर बिचों कमाया, जिन ब्रह्म पोला मार्ग पाया, नजर करे जे अपनी आपे लय रलाए जियो, तू सबना मह समाया नित करते आप लुकाया, नानक गुरमुख प्रगट होआ जाको जोत धरी करतार जियो।
वाहिगुरु जी का खालसा वाहिगुरु जी की फतेह। परम सत्कार सन्मान योग गुरु रूप खालसा सात संग जियो, सतगुरु जी दे दर्शन दा की फायदा है, सतगुरु दे मिलाप दा की लाभ है। लखां लोक जैसा जैसा समा मिलदा है गुरुद्वारे गुरु घर आके सतगुरु जी दा दीदार करदे हन, ते इहदा इह मतलब नहीं कि वह अपना वक्त जाया करदे हन, अपना समा गवांदे हैं, बल्कि वो अपनी जीवन दे समय नू सफल करदे हैं। ऐथे ते भागां वाले ओ लोग हन जो रोजाना गुरु दरबार विच पहुंच के सतगुरु जी दा दर्शन करदे हैं, अपने हथीं सेवा करदे हैं, जो सतगुरु ने किरत बख्शी है उन्हों गुरु चरणा विच भेट करके सफल करते हैं। पर दिल्ली एतवार नू गुरुद्वारा शीस कंज साहब बंगला साहब मथा टेकना मुश्किल हो जाता है, सवेरे एक बजे तो लैके तकरीब रात के बारह बजे तक, ते फिर एक बजे तो प्रेमी शुरू हो जाते ने। इनिया संगत आदिया ने प्याला खो, पर जे कुछ प्राप्त ना हो, जे कुछ प्राप्ति ना हो, फिर गुरु घर कौन आवे। सतगुरु श्री गुरु अर्जन देव जी महाराज अज दे इस लगातार लड़ीवार विचार दा आरंभ करदे होयां सतगुरु दे मिलाप दे संबंध विच की प्राप्त हुंदा है की बख्शिश हुंदी है जे गुरु दा दर्शन करिए तां वर्णन करदे हन जी।
सतगुर मिलिया सुख पाया,
सतगुर मिलिया फल पाया, सतगुर मिलिया फल पाया। उम्र विच आप बहुत बुजुर्ग हो, कर्मा विच कमाई विच भी आप बहुत दास नालों उच्चे हो। भुला सिर्फ वाहिगुरु नहीं करता, अपुल सिर्फ वाहिगुरु है। मैनू हुण तक वो पाठ याद है ते शायद इस जन्म विच ते भुलण दा सवाल ही नहीं। महाराज जी नू पंथ रतन संत ज्ञानी गुरबचन सिंह जी खालसा पिंडरां वालियां नू पाठ सुना रहा सा, क्योंकि आप जी कथा तो बाद कुछ समा घंटा दो तकरीबन ढाई घंटे आप पाठ लगातार करते हैं। तो जदों क्योंकि असी लोग इं कहीए जिमें बुढ़ेपे की औलाद होंगी है, असी उन्होंने विद्यार्थियों विच्चों सब तो अखीरले विद्यार्थी हाँ, उम्र विच सबना तो छोटे विद्यार्थी हाँ, क्योंकि आप दी संसारक जिंदगी दा उदों अखीरला हिस्सा सी ते शरीर नूं कई प्रकार दीयां तकलीफां दा वातावरण भी बनिया होया सी। तो इसलिए कई बारी फिर जिन्हों भी उन्हां दी मौज हुंदी सी कह देंदे सन अज तू पाठ सुना, अज तू पाठ सुना। तो पाठ गौड़ी राग दा सुना रहे सां मत निर्गुण। ते मैं जिस वेले पढ़िया तो आप जी ने कहा भजंगिया फिर पढ़, मैनू भजंगी सद्दे सन, भजंगिया फिर पढ़। छोटे बच्चे नू भजंगी कहा जांदा है सिखां दी बोली विच, खालसे दे बोलियां विच भजंगिया फिर पढ़। मैं फिर पढ़िया ते उसे तरह क्योंकि अर्थ कर रहा सा। आप फरमांदे सन मन बाणी दा पाठ करदिया जल्दी टिकदा ते कागर हुंदा है जे गुरबाणी नू ध्यान नाल अर्थां नू विचारदिया पढ़िए। मन अर्थ विच टिके, अर्थ कर रहा सा अपने हिसाब नाल, कहन लगे फिर पढ़। मैं दूसरी बारी भी उंजी पढ़िया मत निर्गुण हम मैले कब हूं अपनी कृपा धार, पाठ इंज नहीं है। कहन लगे भजंगिया फिर देख के पढ़, पर मैं फिर उंजी पढ़िया। आप कदे भी किसे भी विद्यार्थी ते हाथ नहीं सन उभार दे, जिहड़े छोटी पढ़ाई पढ़ांदे सन उन्हां गुरमुखां नूं भी हुक्म हुंदा सी ताड़ना करो, डांटो जरूर बच्चियां नूं, पर किसे ते हथ नहीं उबारना। तां आपने प्यार नाल हथ उबारना होर हुंदा है। मां जदों प्यार नाल बच्चे नूं थप्पड़ मार दिए ते उह कोई नहीं रोंदा, जदों गुस्से नाल मार दिए तो उही बच्चा चिला उठदा। प्यार नाल जोर दी सजे हाथ दे नाल बड़ा वड्डा कड़ा आप अपने हाथ विच हुंदा, जोर नाल जिस वेले मेरे मुंह दे उपर मारिया ते कहन लगे हुण देख। मैं कह जी हुण की देखना है, हुण ता आ जन्म, जे अगला जन्म भी मिले तुहाडे चरणां विच रहण दा मौका मिलिया तां फिर ये अगले जन्म विच भी नहीं भुलेगा। कहन लगे देख। मैं कह जी मत निर्गुण हम मिले कब हूं अपनी कृपा तार। कहन लगे देख एक मात्रा दे नाल, एक लग मात्र दे नाल एक लग दा फर्क पिया। कहन लगे तू एक ज्यादा लगा के पढ़ीए, जेड़े विद्वान बिंदे ते होर कई कुछ कोलों लाण दीप दा प्रचार कर रहे ने, कईयां ने ते बीड़ां पोथियां भी छापण दी कोशिश कीती है, उन्हां नूं समझना चाहिए। कहन लगे देख एक मात्रा नाल तू जो अर्थ कर रहा सै उहदा मतलब सी मत निर्गुण हम मैले, असी मैले हां पर है मत निर्गुण हम मेले कब। एक मात्रा नाल किथे अर्थ चला गया कि किते साडे ते कृपा करके सानू अपने नाल मेल लवे। प्याला खोल सतगुर मिलिया फल पाया। सतगुरु गुरु रामदास जी दे मिलाप दे नाल मैं ब्रह्म ज्ञान दा फल प्राप्त पाया है जी।
जिन विचों अहकरण चुकाया,
जिन विचों अहकरण चुकाया। बुजुर्ग इंजी पढ़ांदे सन जो कुछ लिखिया है वो कहंदे सन पढ़ लईए ते वड्डी गल उहदी कृपा है, होर की लाण है। जिन विचों विचों कहांगे ते उपर टिप्पी लग जावेगी। जिन विचों अहकरण चुकाया बहुत अफसोस हुंदा है। ਏਡਾ ਵੱਡਾ ਇਹ ਦੇਸ਼ ਹੈ, ਕਿਤਨੇ ਲੱਖ ਸਿੱਖ ਰਹਿੰਦੇ ਨੇ, ਅਸੀਂ ਬਹੁਤ ਖਰਚ ਕਰਦੇ ਹਾਂ, ਬਾਹਰੋਂ ਜੋ ਆਉਂਦੇ ਨੇ ਹਰ ਸ਼ਖਸੀਅਤਾਂ ਨੂੰ ਬਹੁਤ ਸੇਵਾ ਵਿੱਚ ਵੀ ਸਹਿਯੋਗ ਦਿੰਦੇ ਹਾਂ। ਕਾਸ਼ ਇੱਕ ਐਸਾ ਕੇਂਦਰ ਬਣਾ ਦਿੱਤਾ ਜਾਵੇ ਜਿੱਥੇ ਸਾਡੇ ਬੱਚੇ ਬੱਚੀਆਂ ਘੱਟ ਤੋਂ ਘੱਟ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਨਾਲ ਪਾਠ ਤਾਂ ਕਰ ਸਕਣ, ਪਿਆਲਾ ਖੋਲ, ਫਿਰ ਸਾਨੂੰ ਸੂਝ ਆਵੇਗੀ। ਸਿਕਸਾਲ ਦਾ ਮੁੱਖ ਮੰਤਵ ਵੀ ਇਹੋ ਸੀ। ਮਹਾਰਾਜ ਜੀ ਦੇ ਸਮੇਂ ਬੜੇ ਮਹਾਂਪੁਰਸ਼ ਸਨ, ਸੰਤ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲੇ, ਬਹੁਤ ਛੋਟਾ ਸਾਂ, ਬੱਚਿਆਂ ਵਿੱਚ ਐਡਾ ਕੋਈ ਬੱਚਾ ਨਹੀਂ ਛੋਟਾ ਜਿੱਡਾ ਮੈਂ ਉਦੋਂ ਹੋਵਾਂਗਾ, ਪ੍ਰਤਾਪੀ ਮਹਾਂਪੁਰਸ਼ ਸਨ। ਅੱਖਾਂ ਨਾਲ ਦੇਖਿਆ ਜਦੋਂ ਪਿੰਡਰਾਂ ਆਏ, ਪ੍ਰਤਾਪੀ ਮਹਾਂਪੁਰਸ਼ ਸਨ। ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਤੇ ਬਹੁਤ ਹੀ ਪਿਆਰ ਬਖਸ਼ਦੇ ਸਨ। ਦੋ ਦੋ ਘੰਟੇ ਆਪਣੇ ਕਮਰੇ ਵਿੱਚ ਜਦੋਂ ਦਿੱਲੀ ਆਉਣਾ ਬਿਠਾ ਲੈਣਾ, ਬੜੇ ਮਹਾਂਪੁਰਸ਼ ਸਨ। ਪਰ ਸਮੁੱਚੇ ਕੌਮ ਤੇ ਪੰਥ ਵੱਲੋਂ ਪਿੰਡਰਾਂ ਵਾਲਿਆਂ ਦਾ ਇਸ ਲਈ ਸਤਿਕਾਰ ਕੀਤਾ ਜਾਂਦਾ ਸੀ ਕਿ ਉਹ ਗੁਰਬਾਣੀ ਨੂੰ ਸ਼ੁੱਧ ਪੜਾਉਂਦੇ ਸਨ, ਪਿਆਲਾ ਖੋਲ, ਬਸ ਇਹੋ ਹੀ ਵਿਸ਼ੇਸ਼ਤਾ ਸੀ। ਟਕਸਾਲ ਦਾ ਮਤਲਬ ਗੁਰਬਾਣੀ ਨੂੰ ਸ਼ੁੱਧ ਪੜਾਉਣਾ, ਗੁਰਬਾਣੀ ਦਾ ਵਿਚਾਰ ਕਰਵਾਉਣਾ, ਜਿਨ ਵਿੱਚ ਹੋ ਜਿਨ ਵਿੱਚ ਉਹ ਜਿਸ ਨੇ ਵਿੱਚ ਉਹ ਅਹਕਰਨ ਅਹੰਕਾਰ ਚੁਕਾ ਦਿੱਤਾ, ਨਿਵਰਤ ਕਰ ਦਿੱਤਾ। ਸਤਿਗੁਰੂ ਦੇ ਮਿਲਾਪ ਦਾ ਮੈਂ ਇਹ ਫਲ ਪਾਇਆ ਕਿ ਸਤਿਗੁਰੂ ਨੇ ਆਪਣੇ ਮਿਲਾਪ ਆਪਣੀ ਸ਼ੋਹ ਦੇ ਨਾਲ ਮੇਰੇ ਮਨ ਵਿੱਚੋਂ ਅਹੰਕਾਰ ਚੁੱਕ ਦਿੱਤਾ, ਅਹੰਕਾਰ ਮਿਟਾ ਦਿੱਤਾ। ਜਦੋਂ ਅਹੰਕਾਰ ਮਿਟ ਗਿਆ ਤੇ ਮਨੁੱਖ ਰੱਬ ਦਾ ਰੂਪ ਤਾਂ ਆਪ ਹੀ ਹੋ ਗਿਆ ਜੀ।
ਗੁਰਮਤ ਕਾ ਦੁੱਖ ਕੱਟਿਆ,
ਮਨੁੱਖ ਦੇ ਅੰਦਰ ਇੱਕ ਹੈ ਗੁਰਮਤ ਗੁਰੂ ਦੀ ਮਤ, ਇੱਕ ਹੈ ਦੁਰਮਤ, ਇੱਕ ਹੈ ਮਨ ਮਤ। ਮਨ ਦੀ ਮਤ ਵੀ ਦੁਰਮਤ ਹੈ ਤੇ ਦੁਰਮਤ ਹੀ ਮਨ ਦੀ ਮਤ ਹੈ। ਗੁਰਮਤ ਕਾ ਦੁੱਖ ਕੱਟਿਆ, ਖੋਟੀ ਮਤ ਦਾ ਜਿਹੜਾ ਦੁੱਖ ਸੀ ਸਤਿਗੁਰੂ ਅਮਰਦਾਸ ਜੀ ਨੇ, ਗੁਰੂ ਰਾਮਦਾਸ ਜੀ ਨੇ ਕੱਟ ਦਿੱਤਾ ਜੀ।
ਭਾਗ ਬੈਠਾ ਮਸਤ ਤੇ ਆਏ ਜੀਓ,
ਤੇ ਫਿਰ ਸ਼ੁਭ ਭਾਗ ਚੰਗਾ ਕਰਮ ਸ੍ਰੇਸ਼ਟ ਲੇਖ ਮੱਥੇ ਤੇ ਆ ਕੇ ਇਹ ਪਿਆਰੇ ਜੀ ਆਪ ਹੀ ਬੈਠਾ ਆਪ ਹੀ ਮੱਥੇ ਦਾ ਲੇਖ ਜਿਹੜਾ ਸੀ ਤਬਦੀਲ ਹੋ ਗਿਆ, ਜਿਹੜੇ ਮੰਦ ਲੇਖ ਸਨ ਮਾੜੇ ਉਹ ਹੁਣ ਸ਼ੁਭ ਕਰਮਾਂ ਦੇ ਵਿੱਚ ਤਬਦੀਲ ਹੋ ਗਏ, ਸੁਭਾਗਾਂ ਦੇ ਸ੍ਰੇਸ਼ਟ ਕਰਮਾਂ ਚੰਗੇ ਲੇਖਾਂ ਦੇ ਰੂਪ ਵਿੱਚ ਆਪਣੇ ਆਪ ਹੀ ਲਿਖੇ ਗਏ ਜੀ।
ਅੰਮ੍ਰਿਤ ਤੇਰੀ ਬਾਣੀਆ,
ਹੇ ਅਕਾਲ ਪੁਰਖ ਵਾਹਿਗੁਰੂ, ਅੰਮ੍ਰਿਤ ਤੇਰੀ ਬਾਣੀਆ, ਤੇਰੀ ਬਾਣੀ ਅੰਮ੍ਰਿਤ ਹੈ, ਤਾਹੀਓ ਤੇ ਮਨੁੱਖਤਾ ਨੂੰ ਅਮਰ ਜੀਵਨ ਦਿੱਤਾ ਹੈ। ਸਤਲੁਜ ਦੇ ਜਲ ਵਿੱਚ ਪਤਾਸੇ ਪਾ ਕੇ ਉਹਨਾਂ ਨੇ ਬਾਣੀ ਹੀ ਤਾਂ ਪੜ੍ਹੀ ਸੀ, ਹੋਰ ਤਾਂ ਕੁਛ ਨਹੀਂ ਸੀ। ਬੇਨਤੀ ਕਰ ਰਹੇ ਸਾਂ, ਜਿਸ ਵੇਲੇ ਅਸੀਂ ਸੰਸਕ੍ਰਿਤ ਦੇ ਪੁਸਤਕ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਮਿਲਦਾ ਹੈ ਕਿ ਪੁਰਾਣਾ ਨੇ ਗੰਗਾ ਦੇ ਪਾਣੀ ਨੂੰ ਅੰਮ੍ਰਿਤ ਮੰਨਿਆ ਹੈ, ਪਰ ਕਿਸੇ ਨੂੰ ਅਮਰ ਜੀਵਨ ਨਹੀਂ ਪ੍ਰਾਪਤ ਹੋਇਆ। ਜੇ ਅਮਰ ਜੀਵਨ ਪ੍ਰਾਪਤ ਹੁੰਦਾ ਤਾਂ ਦੇਸ਼ ਸੈਂਕੜੇ ਸਾਲ ਹਜ਼ਾਰਾਂ ਸਾਲ ਗੁਲਾਮ ਕਿਉਂ ਰਹਿੰਦਾ? ਕਿਉਂਕਿ ਅਮਰ ਜੀਵਨ ਦੇ ਨਾ ਸਕਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਤਲੁਜ ਦੇ ਜਲ ਵਿੱਚ ਪਤਾਸੇ ਪਾ ਖੰਡਾ ਫੇਰ ਕੇ ਜਦੋਂ ਬਾਣੀ ਪੜੀ ਤੇ ਉਹ ਜਲ ਵੀ ਅੰਮ੍ਰਿਤ ਹੋ ਗਿਆ, ਉਹ ਪਾਣੀ ਅੰਮ੍ਰਿਤ ਬਣ ਗਿਆ, ਮਨੁੱਖਤਾ ਨੂੰ ਅਮਰ ਜੀਵਨ ਦਿੱਤਾ। ਤੇ ਜੇ ਪਾਣੀ ਤੇ ਬਾਣੀ ਪੜੀ ਜਾਵੇ ਤੇ ਉਹ ਪਾਣੀ ਅੰਮ੍ਰਿਤ ਹੋ ਜਾਂਦਾ ਹੈ, ਜਿਹੜਾ ਮਨੁੱਖ ਬਾਣੀ ਪੜੇਗਾ ਉਹ ਕਿਉਂ ਨਹੀਂ ਅਮਰ ਹੋਵੇਗਾ? ਮਨੁੱਖ ਦਾ ਜੀਵਨ, ਸਿੱਖ ਨੂੰ ਅਮਰ ਜੀਵਨ ਇਸੇ ਲਈ ਪ੍ਰਾਪਤ ਹੁੰਦਾ ਹੈ ਕਿ ਉਹ ਬਾਣੀ ਪੜਦਾ ਹੈ। ਜੇ ਬਾਣੀ ਨਾ ਪੜੇ ਸਿੱਖ ਤੇ ਆਖੇ ਮੈਂ ਅਮਰ ਹੋ ਜਾਵਾਂ, ਅੰਮ੍ਰਿਤ ਨਾ ਛਕੇ, ਰਹਿਤ ਮਰਿਆਦਾ ਨਾ ਰੱਖੇ, ਫਿਰ ਆਖੇ ਮੈਂ ਅਮਰ ਹੋ ਜਾਵਾਂ, ਬਹੁਤ ਔਖੀ ਗੱਲ ਹੈ, ਸਵਾਲ ਹੀ ਨਹੀਂ। ਅਮਰ ਹੋਣਾ ਹੈ ਅੰਮ੍ਰਿਤ ਗੁਰੂ ਕਾ ਛਕੀਏ, ਅਮਰ ਹੋਣਾ ਹੈ ਗੁਰੂ ਦੀ ਅੰਮ੍ਰਿਤ ਬਾਣੀ ਪੜੀਏ। ਹੇ ਵਾਹਿਗੁਰੂ, ਹੇ ਅਕਾਲ ਪੁਰਖ ਵਾਹਿਗੁਰੂ, ਤੇਰੀ ਬਾਣੀ ਅੰਮ੍ਰਿਤ ਹੈ ਜੀ।
ਤੇਰਿਆਂ ਭਗਤਾਂ ਹਿਰਦੇ ਸਮਾਣੀਆਂ,
ਤੇਰਿਆਂ ਭਗਤਾਂ ਹਿਰਦੇ ਸਮਾਣੀਆਂ, ਤੇਰੇ ਭਗਤਾਂ ਦੇ ਹਿਰਦੇ ਵਿੱਚ ਇਹ ਤੇਰੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਸਮਾਈ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਬਾਣੀ ਦੇ ਸੰਬੰਧ ਵਿੱਚ ਉਪਦੇਸ਼ ਦਿੰਦਿਆਂ ਸਮਝਾਇਆ ਸੀ, ਗੁਰੂ ਕਿਉਂ ਸਿੱਖੋ, ਸ਼ੇਰਨੀ ਦਾ ਦੁੱਧ ਜੇ ਭਲਾ ਚੋਣਾ ਹੋਵੇ, ਪਹਿਲਾਂ ਤੇ ਸਵਾਲ ਹੀ ਔਖਾ ਹੈ ਕਿ ਸ਼ੇਰਨੀ ਦਾ ਦੁੱਧ ਕੌਣ ਚੋਵੇਗਾ ਜੇ ਸ਼ੇਰ ਹੀ ਹੋਵੇਗਾ, ਕਿਉਂਕਿ ਸ਼ੇਰਨੀ ਆਪਣੇ ਬੱਚੇ ਤੋਂ ਇਲਾਵਾ ਹੋਰ ਕਿਸੇ ਨੂੰ ਆਪਣੇ ਦੁੱਧ ਦੇ ਨਜ਼ਦੀਕ ਕੌਣ ਹੀ ਨਹੀਂ ਦਿੰਦੀ। जे कोई चो भी लवे ते वो रखांगे किथे। इथे पिछली बारी साउथैम्पटन भाई अमरीक सिंह जी जो फेडरेशन दे मुख सेवादार ने बड़े गुरमुख सिंह सन, ऐसे भी 30 सिंह जे इकट्ठे हो जान वातावरण बदल के रख देन प्याला खो श्री। तो उथे एक दिन दुध पीन नू दिता सिंघा ने, तो वह दुध पी नहीं सी हुंदा। मैं पूछा भी की गल हो गई, ए सारे दुध की मलाई ए पा दिती है जां की कला वरती है, कल दुध पानी वर्गा सी अज दुध कैसा है। तो सिंह हस के कह लगे, सिंह अजायब सिंह दुध लेके आंदा है, वह कह लगे जी नहीं ये दुध असी डायरैक्ट लैके आंदे हां, सीधा लैके आंदे हां। भई तुहानू दसीए इथों दा दुध किस तरह दा है, आ जिहड़ा बोतलां वाला दुध है। कह लगे उहदे विचों असल कढ लैंदे ने। तो इउं इथों दे पशुआं दा जिहड़ा दुध है जां अमेरिकन पशुआं दा दुध जे सीधा डेयरी तों लै के पीए, हजम करना औखा है, हजम हो भी नहीं सकदा। महान कीर्त नहीं है भाई साहब भाई चित्र सिंह जी उत्थे गए ते कुछ प्रेमियां ने वह दुध पिला दिता ते उन्हां नूं हजम ना होया, कहण लगे अज कीर्तन नहीं करदे। तो छोरनी का दुध किथे हजम होवे ते केड़े बर्तन विच होईए। छेवें पातशाह धन गुरु हरगोबिंद साहब हजूर का पावन पवित्र प्रकाश गुरपुरब सतगुरु बख्शिश करे, मेहरामत करे, असी समझिए विचारिए। ता असी बेनती कर रहे सां, हजूर धन गुरु हरगोबिंद साहब जी कहन लगे जे शेरनी का दुध चोना है ते किसे ना लोहे दे बर्तन विच होया जाएगा, ना पित्तल दे बर्तन विच, ना कांसी ना चांदी दे बर्तन विच, ते जेड़ा आ बाकी मिट्टी दे बर्तन ने ओ तां जी खत्म हो जाणगे, सवाए सोने दे बर्तन तो बिना शेरनी दा दुध किसे बर्तन विच नहीं टिकदा, सुराग हो जांदे ने, शेक हो जांदे ने, और शुद्ध दुध नीचे डुल जाता है। हजूर मैं क्या जे शेरनी का दुध सोने के बर्तन बिना नहीं टिकता, तो गुरु नानक साहब की बाणी अकाल पुरख वाहगुरु की बाणी भला शुद्ध हिरदे तो बिना किवें टिकेगी, ये भी निकल जाएगी। इहदा महात्मे की बख्शिश सानू पूरी नहीं प्राप्त हो सकेगी। इहो ही कारण ने असी बाणी पढ़ते भी हाँ सुनते भी हाँ, पर जो कुछ प्राप्त होना है वह नहीं प्राप्त हुंदा। उहदे विच साडी कमजोरी है, तेरिया भगतां हिरदै समाणियां, ए तेरी अमृत बाणी तेरिया भगतां दे सुध हिरदे विच समाणियां समाई है, हर एक दे हिरदे विच इह नहीं समांदी जी।
सुख सेवा अंदर रखिए,
मातावां बच्चियां ते बुजुर्ग ते नौजवान बच्चे बैठे हुए ने, असी अंदर झाती मार के देखिए किस नूं कोई ना कोई दुख नहीं है। असी कई पहलुआं तो दुखी होवांगे, अंदाजा ही कोई नहीं कि किन्ने दुख ने, कितने प्रकार दे दुख ने, कैसे कैसे दुख ने। प्याला खोल सी आ कुछ दिन होए, शायद पिछले शनिचरवार की गल है, दिल्ली तो बची सी उन्हां दे घर प्रसाद छकन वास्ते गए। उथे एक बीबी आई बड़ी लायक बड़ी सुगड़ सुजान, जिस वेले दर्शन करिए ते इंज महसूस हुंदा सी कि सतगुरु दी बड़ी कृपा है इस बच्ची ते। लंगर तो बाद कहन लगी मैं बहुत दुखी हां, अरदास करो मेरे दुखां दा कोई अंदाजा नहीं, मैनू इतने दुख ने, मैं वो बयान नहीं कर सकती, अपने दुखां दा वर्णन नहीं कर सकती, अरदास करो सतगुरु कृपा करे। पति वालों जो मैनू दुख दिते गए वह तो कह लगी मैं सहार लीते, हुण औलाद दे दुख नहीं सहारे जाते। प्याला खोस जख्म जदों ज्यादा पक जाता है, थोड़ा जदों पक जाता है उन्हों सहारना बड़ा औखा हुंदा है। कह लगी पति दे दुख तो मैं सहार ले, बच्चे पाल लीते ने, पर हुण बच्चियां वालों जो मेरे नाल वर्ताव हुंदा है वह नहीं सहारिया जाता। प्याला खो दुख है, किसे ना किसे पहलू तो दुखी रहते हाँ हां। पर जे असी चाहते हाँ सुख प्राप्त होवे ते कोशिश यह होंगी है कि बस अरदास तो बाद पहला थाल प्रशादा छकीए ते बर्तन भी अपने साफ करके ना जाइए। गुरु सानू सब कुछ देवे, राज भी देवे, पाक भी देवे, पर सेवा ना करिए। सेवा किवें मिल, सुख किवें मिलेगा? सुख सेवा अंदर रखे है। सतगुरु जी ने अपनी सेवा दे अंदर सुख रखिया होया है। सेवा सुखां दे नाल भरपूर है। पुराने लोग पढ़ते होंगे सन, तो तुसी भी पढ़ो, सेवा नू मेवा लगदा करके कोई वेख ले, सेवा नू मेवा लगदा करके कोई वेख ले, सेवा नू मेवा लगदा
कोई वेख ले, सेवा नू मेवा लगदा।
आ हुणे बाबा धर्म सिंह जी नू बाबा ठाकर सिंह जी ने भेजिया है बड़े प्यार नाल। साड़ी सोच पता नहीं कैसी है, जेड़े लोगां नू ए कहंदे ने जी की पता है उत्थे सेवा जावे के ना जावे, इहदा मतलब है वह भी नाल अकाल तख्त दा विरोध करदे ने। साड़ी वल असी सेवा करनी है, असी सेवा करनी है। अगर कोई नहीं सेवा उत्थे पहुंचाएगा वह जाने ते गुरु जाने, पर जदों असी आपस में एक दूसरे का विरोध करते हैं, चंगे कमां का भी विरोध करते हैं, श्रेष्ठ कर्मों का भी विरोध करते हैं। जथेदार संतोख सिंह जी नहीं रहे, बाबा संत बाबा जरनैल सिंह जी नाल बड़ा स्नेह रहा, पहला खोस उन्होंने एक आश प्रगटाई सी कि हो सकता है हालात ऐसे ने जे मैं ना रवां इन्नी गल कर देना कि बसंत बाबा जरनैल सिंह जी नूं अर्ज कर देना कि जदों मेरे फुल कीरतपुर लैके जाओ तो संत बाबा जरनैल सिंह जी मेरी अरदास कर देन। कहने लगे मैनूं इन्ना ही काफी है, करना खोस। जिन्हां लोगां दे अंदर सिखी दी भावना है, जदों हुंदे सन बड़ा लोग विरोध करदे सन, ऐसा होया संत बाबा जरनैल सिंह जी ने फिर उन्हां दे फुलां दी अरदास भोगते भी आए रकाबगंज साहब, और परिवार वालों उन्हां दे सुनेहिया वालों बेनती की तकीरपुर साहब जदों फुल भेट करन गए उत्थे संत बाबा जरनैल सिंह जी ने अरदास भी की थी। तो जिस वेले कोतवाली गवर्नमेंट ऑफ इंडिया वालों गवर्नर झा जो बिहार दे रहन वाले सन, जिस समय वो भेट करने वास्ते आए तो कुदरत वालों गुरुद्वारा प्रबंधक कमेटी वालों दास नू गुरुद्वारा शीशगंज साहब कथा दा सुभाग प्राप्त होया। कथा की समाप्ति दे नाल ही डॉक्टर झा गवर्नर जो सन उन्होंने सतगुरु जी की हजूरी विच खलो के बेनती की, एक कुतवाली क्या सारा देश भी गुरु तेग बहादुर जी तुहाडे कदमां विच अर्पण कर दिता जावे, तुसां जो साडे ते हिंदू धर्म ते उपकार कीता है उहदा इवजाना नहीं दिता जा सकदा। मेरी खुशकिस्मती है कि जिथे तुसां शहादत तो पहला समा गुजारे है वह तुहाडी कौम नूं पंथ नूं तुहाडे कदमां विच भेट करन वास्ते आया हां। पर कुछ सिखां ने जाके विरोध कीता सी जी तुसीं कुतवाली क्यों देंदे हो, संतोख सिंह दा नाम होवेगा, असीं चंगे कर्मां दा भी विरोध करदे हां। तां भुल जांदे हां जो कोई भी गुरु घर है किसे भी गुरु घर दी सेवा दा कोई किसे तरीके नाल भी विरोध करे उन्हूं समझ लेना चाहिदा है वह किसे आदमी का विरोध नहीं कर रहा, गुरु का ही विरोध कर रहा है। सुख सेवा अंदर रखे है, सेवा विच सुख है। अगर असीं चाहते हाँ सानू सुख प्राप्त होवे फिर संगत विच आईए, गुरु की संगत दे जोड़े चाड़िए, बर्तन मांजिए, लंगर पकाइए, होर अवा गल्लां बातां फजूल बिरद अवस्था का बसर करदिया होया गुरु घर आके नाले समा सफल होवे, नाल अच्छी सेवा होवे फिर सुख प्राप्त होवेगा। सुख सेवा अंदर रखे है। अकाल पुरख वाहगुरु जी ने अपनी सेवा दे अंदर सुख रखिया होया है। अपनी नजर करे निस्तार जीओ, हे प्यारे जीओ, संत महाराज पंथ रतन संत ज्ञानी गुरबचन सिंह जी खालसा जी पिंडरां वालियां दे शब्द अर्ज कर रहे हैं। जीओ जदों आंदा सी तां हे प्यारे जीओ, अपनी नजर करे निस्तार जीओ, हे प्यारे अकाल पुरख वाहगुरु जीओ, जदों अपनी कृपा दृष्टि करदे हो ते सेवकां दा पार उतारा निस्तारा कर देंदे हो। जी जी
सतगुर मिलिए सुख माए सुख जानिए,
सतगुर मिलिया जानिए, सतगुर दा मिलाप होया तां जानिए, ਤਾਂ ਸਤਿਗੁਰੂ ਦਾ ਮਿਲਿਆ ਸਫਲਾ ਜਾਣੀਏ ਜੀ ਜਿਤ
ਜਿਤ ਜਿਤ ਮਿਲਿਆ ਨਾਮ ਵਖਾਣੀਐ
ਜਿਸ ਸਤਿਗੁਰੂ ਦੇ ਨਾਲ ਜਿਸ ਮਿਲਣੇ ਕਰਕੇ ਨਾਮ ਵਖਾਣੀਏ ਉਚਾਰਨ ਕਰੀਏ ਸਤਿਗੁਰੂ ਦੇ ਨਾਲ ਮਿਲਿਆ ਤਾਂ ਸਫਲਾ ਜਾਣਿਆ ਜਾਵੇਗਾ ਸਾਡਾ ਜੇ ਸਤਿਗੁਰੂ ਦੇ ਨਾਲ ਮਿਲ ਕੇ ਨਾਮ ਉਚਾਰਨ ਕਰਾਂਗੇ ਵਖਾਣੀਏ ਨਾਮ ਉਚਾਰਨ ਕਰਾਂਗੇ ਨਾਮ ਜਪਾਂਗੇ ਜੇ ਗੁਰਦੁਆਰੇ ਆ ਕੇ ਬਹਿ ਕੇ ਸਭ ਤੋਂ ਪਿੱਛੇ ਵੀ ਦੂਰ ਭਾਈ ਦੇਖ ਨਾ ਲਵੇ ਵੀ ਗੱਲਾਂ ਕਰਦੇ ਨੇ ਕਿ ਨਹੀਂ ਕਰਦੇ ਫਿਰ ਤਾਂ ਬਾਤ ਨਹੀਂ ਬਣੇਗੀ ਜੇ ਸਤਿਗੁਰੂ ਦੇ ਨਾਲ ਮਿਲ ਕੇ ਨਾਮ ਜਪਾਂਗੇ ਨਾਮ ਦਾ ਸਿਮਰਨ ਕਰਾਂਗੇ ਜਿਤਨੀ ਦੇਰ ਕੀਰਤਨ ਸੁਣੀਏ ਜਿਤਨੀ ਦੇਰ ਕਥਾ ਸੁਣੀਏ ਸੰਤ ਮਹਾਰਾਜ ਹੁਕਮ ਕਰਦੇ ਹੁੰਦੇ ਸਨ ਕਿ ਜਿਹੜੇ ਅਰਥ ਨਹੀਂ ਪੜ੍ਹਦੇ ਅਰਥ ਨਹੀਂ ਯਾਦ ਕਰਦੇ ਨੋਟ ਨਹੀਂ ਕਰਦੇ ਜੋ ਸਿਰਫ ਕਥਾ ਤੇ ਕੀਰਤਨ ਦੇ ਸਰੋਤੇ ਨੇ ਉਹ ਨਾਲ ਨਾਲ ਗੁਰਮੰਤਰ ਤੇ ਮੂਲ ਮੰਤਰ ਦਾ ਸਿਮਰਨ ਕਰਦੇ ਰਹੇ ਤਾਂ ਜੋ ਉਹਨਾਂ ਨੂੰ ਬਖਸ਼ਿਸ਼ ਪ੍ਰਾਪਤ ਹੋ ਸਕੇ ਪਰ ਆਪਣੇ ਤਾਂ ਆਮ ਹੁੰਦਾ ਹੈ ਕਿਰਪਾ ਹੈ ਸਤਿਗੁਰੂ ਜੀ ਦੀ ਕੋਈ ਆਵਾਜ਼ ਨਹੀਂ ਆ ਰਹੀ ਵਰਨਾ ਕਥਾ ਵਾਲਿਆਂ ਦੀ ਕਥਾ ਕੀਰਤਨ ਵਾਲਿਆਂ ਦਾ ਕੀਰਤਨ ਜਿਹੜਾ ਉਹ ਗੁਰਦੁਆਰੇ ਵਿੱਚ ਬੈਠੀ ਹੋਈ ਸੰਗਤ ਦੀ ਗੁਫਤਗੂ ਵਿੱਚ ਹੀ ਅਲੋਪ ਹੋ ਜਾਂਦਾ ਹੈ ਇਸ ਲਈ ਜਿਸ ਦੇ ਕਾਰਨ ਸਤਿਗੁਰੂ ਨਾਲ ਮਿਲ ਕੇ ਨਾਮ ਦਾ ਉਚਾਰਨ ਕਰੀਏ ਉਹ ਸਤਿਗੁਰੂ ਦੇ ਨਾਲ ਮਿਲਿਆ ਹੋਇਆ ਸਮਾਂ ਸਫਲਾ ਹੈ ਜੀ
ਸਤਿਗੁਰ ਆਵਾਜ਼ ਨਾ ਪਾਇਓ
ਸਤਿਗੁਰੂ ਤੋਂ ਬਿਨਾਂ ਕਿਸੇ ਨੇ ਵੀ ਬਖਸ਼ਿਸ਼ ਨੂੰ ਸੇਵਾ ਤੇ ਸਿਮਰਨ ਨੂੰ ਨਹੀਂ ਪ੍ਰਾਪਤ ਪਾਇਆ ਬਾਅਦ ਬਿਨਾਂ ਸਤਿਗੁਰੂ ਤੋਂ ਬਾਝੋਂ ਬਾਅਦ ਬਿਨਾਂ ਬਾਝੋਂ ਕਿਸੇ ਨੇ ਵੀ ਸੇਵਾ ਸਿਮਰਨ ਪ੍ਰਾਪਤ ਨਹੀਂ ਪਾਇਆ
ਸਭ ਸਭ ਤਸਨੇ ਕਰਮ ਕਮਾਏ
ਸਭ ਥੱਕੀ ਕਰਮ ਕਮਾਏ ਜੀਓ ਸਭ ਥੱਕੀ ਕਰਮ ਕਮਾਏ ਜੀਓ ਸਾਰੀ ਸ੍ਰਿਸ਼ਟੀ ਕਰਮ ਕਮਾ ਕਮਾ ਕੇ ਕਰਮ ਕਰ ਕਰਕੇ ਹੇ ਪਿਆਰੇ ਜੀ ਥੱਕ ਗਈ ਪਰ ਸਤਿਗੁਰੂ ਤੋਂ ਬਿਨਾਂ ਕਿਸੇ ਨੇ ਸੇਵਾ ਸਿਮਰਨ ਤੇ ਪ੍ਰਭੂ ਦੀ ਪ੍ਰਾਪਤੀ ਨਾ ਪਾਈ ਜੀ
ਜਿਉ ਸਤਿਗੁਰ ਵਿੱਚੋਂ ਕਮਾਇਆ
ਨਹੀਂ ਹੋ ਸਤਿਗੁਰ ਵਿੱਚੋਂ ਕਮਾਇਆ
ਹੋ ਸਤਿਗੁਰ ਵਿੱਚੋਂ ਕਮਾਇਆ ਹੋ
ਸਤਿਗੁਰ ਵਿੱਚੋਂ ਕਮਾਇਆ ਮੈਂ ਆਪਣੇ ਸਤਿਗੁਰੂ ਦੇ ਵਿੱਚੋਂ ਉਪਰੋਂ ਕਮਾਇਆ ਵਾਰ ਨੇ ਫੇਰ ਨੇ ਜਾਂਦਾ ਹਾਂ ਆਪਣੇ ਆਪ ਨੂੰ ਘੋਲ ਘੁਮਾਉਂਦਾ ਹਾਂ ਜੀ
ਜਿਨ ਭਰਮ ਭੁੱਲਾ ਮਾਰਗ ਪਾਇਆ
ਹਾਂ ਜੇ ਰਾਰ ਪੱਬੇ ਦੇ ਅੱਗੇ ਬਰੋਬਰ ਹੋਵੇ ਰਾਰਾ ਤੇ ਫਿਰ ਹੋਵੇਗਾ ਭਰਮ ਤੇ ਜੇ ਪੱਬੇ ਦੇ ਨੀਚੇ ਅੱਧਾ ਅੱਖਰ ਹੋਵੇ ਤਾਂ ਉਹ ਹੋਵੇਗਾ ਭਰਮ ਇਸ ਲਈ ਇਹਨੂੰ ਭਰਮ ਪੜਨਾ ਹੈ ਜਿਨ ਭਰਮ ਭੁੱਲਾ ਮਾਰਗ ਪਾਇਆ ਜੇ ਸਤਿਗੁਰੂ ਨੇ ਪਰਮਾ ਵਿੱਚ ਭੁੱਲੇ ਹੋਏ ਸੰਸਾਰ ਨੂੰ ਸੇਵਾ ਤੇ ਸਿਮਰਨ ਦੇ ਮਾਰਗ ਪਾਇਆ ਹੈ ਮੈਂ ਉਹ ਸਤਿਗੁਰੂ ਦੇ ਉੱਪਰੋਂ ਆਪਣੇ ਆਪ ਨੂੰ ਕੋਲ ਕਮਾਉਂਦਾ ਹਾਂ ਕੁਰਬਾਨ ਕਰਦਾ ਹਾਂ ਜੀ
ਨਜ਼ਰ ਕਰੇ ਜੇ ਆਪਣੀ
ਗੁਰੂ ਪਰਮੇਸ਼ਵਰ ਆਪਣੀ ਕਿਰਪਾ ਦ੍ਰਿਸ਼ਟੀ ਕਰੇ
ਆਪੇ ਲੈ ਰਲਾਏ ਜੀਓ
ਫਿਰ ਉਹ ਕਿਰਪਾ ਕਰਕੇ ਆਪੇ ਆਪਣੇ ਨਾਲ ਰਲਾ ਲੈਂਦਾ ਹੈ ਹੇ ਪਿਆਰੇ ਜੀ ਯਤਨ ਕਰਨ ਦੀ ਲੋੜ ਹੀ ਨਹੀਂ ਉਹ ਆਪ ਚਲਿਆ ਜਾਂਦਾ ਜਾਂ ਸਿੱਖਾਂ ਨੂੰ ਭੇਜ ਦਿੰਦਾ ਜਾਓ ਵਹਿਲੋ ਨੂੰ ਬੁਲਾ ਕੇ ਲਿਆਓ ਜਾਓ ਉਹ ਬੱਚੇ ਬੁੱਢੇ ਬਾਬੇ ਬੁੱਢੇ ਨੂੰ ਬੁਲਾ ਕੇ ਲਿਆਓ ਇਹ ਆਪ ਬੁਲਾ ਲੈਂਦਾ ਹੈ ਆਪੇ ਆਪਣੇ ਨਾਲ ਹੇ ਪਿਆਰੇ ਜੀ ਰਲਾ ਲੈਂਦਾ ਹੈ ਜੀ
ਤੂੰ ਸਭਨਾ ਮਹਿ ਸਮਾਇਆ
ਹੇ ਅਕਾਲ ਪੁਰਖ ਵਾਹਿਗੁਰੂ ਤੂੰ ਸਭਨਾ ਵਿੱਚ ਸਮਾਇਆ ਮਿਲਿਆ ਹੋਇਆ ਹੈ ਅਕਾਲ ਪੁਰਖ ਵਾਹਿਗੁਰੂ ਹਰ ਸਰੀਰ ਵਿੱਚ ਹੈ ਹਰ ਅਕਾਲ ਪੁਰਖ ਵਾਹਿਗੁਰੂ ਹਰ ਜੀਵ ਵਿੱਚ ਹੈ ਪਾਣੀ ਦੀ ਇੱਕ ਇੱਕ ਬੂੰਦ ਵਿੱਚ ਸੂਰਜ ਦੀ ਇੱਕ ਇੱਕ ਕਿਰਨ ਵਿੱਚ ਮਿੱਟੀ ਦੇ ਇੱਕ ਇੱਕ ਕਣ ਵਿੱਚ ਵਾਹਿਗੁਰੂ ਸਮਾਇਆ ਹੇ ਵਾਹਿਗੁਰੂ ਤੂੰ ਸਭਨਾ ਵਿੱਚ ਸਮਾਇਆ ਹੈ ਮਿਲਿਆ ਹੈ ਇਹ ਕੌਣ ਸਮਝਦੇ ਨੇ ਜਿਨ੍ਹਾਂ ਤੇ ਤੂੰ ਕਿਰਪਾ ਦ੍ਰਿਸ਼ਟੀ ਕੀਤੀ ਜੀ
ਤਿਨ ਕਰਤੇ ਆਪ ਲੁਕਾਇਆ
ਇਸ ਕਰਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਲੁਕਾ ਰੱਖਿਆ ਹੈ
ਨਾਨਕ ਗੁਰਮੁਖ ਪ੍ਰਗਟ ਹੋਇਆ
ਸਤਿਗੁਰੂ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਹੇ ਪਿਆਰੇ ਉਹ ਅਕਾਲ ਪੁਰਖ ਵਾਹਿਗੁਰੂ ਗੁਰਮੁਖਾਂ ਨੂੰ ਪ੍ਰਗਟ ਹੋ ਕੇ ਪ੍ਰਤੱਖ ਹੋ ਕੇ ਦਰਸ਼ਨ ਦਿਖਾਲਦਾ ਉਹਨਾਂ ਨੂੰ ਪ੍ਰਤੱਖ ਹੋਇਆ ਪ੍ਰਗਟ ਹੋਇਆ ਜੀ
ਜਪ ਜੋਤ ਧਰੀ ਕਰਤਾਰ ਜੀਓ
ਜਿਨ੍ਹਾਂ ਗੁਰਮੁਖਾਂ ਗੁਰਸਿੱਖਾਂ ਨੂੰ ਕਿਰਪਾ ਦ੍ਰਿਸ਼ਟੀ ਕਰਕੇ ਜਿਨ੍ਹਾਂ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਜੋਤ ਸੂਝ ਬੂਝ ਗਿਆਨ ਆਪਣੀ ਜਾਗਰ ਜੋਤ ਪ੍ਰਤੱਖ ਕਰਕੇ ਰੱਖ ਦਿੱਤੀ ਹੈ ਉਹਨਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਵਿੱਚ ਪ੍ਰਗਟ ਹੋਇਆ ਨਜ਼ਰ ਆਉਂਦਾ ਹੈ ਜੀ
ਆਪੇ ਖਸਮ ਵਾਜਿਆ
ਫਿਰ ਆਪੇ ਕਈ ਵਾਰੀ ਪੁੱਤਰ ਚੰਗਾ ਕੰਮ ਕਰਕੇ ਆਵੇ ਤੇ ਦਿਲ ਕਰਦਾ ਹੈ ਮਾਤਾ ਪਿਤਾ ਦਾ ਸ਼ਾਬਾਸ਼ ਦੇਣ ਨੂੰ ਬੇਟੀ ਕੋਈ ਚੰਗਾ ਕਰਮ ਕਰੇ, ਮਾਂ ਬਾਪ ਪਿਓ ਦੇ ਸਿਰ ਤੇ ਪਿਆਰ ਦਿੰਦਾ, ਅਸੀਸ ਦਿੰਦਾ, ਸ਼ਾਬਾਸ਼ ਦਿੰਦਾ ਹੈ, ਤੇ ਜਦੋਂ ਗੁਰਮੁਖ ਜੀਵਨ ਦੀ ਬਾਜੀ ਜਿੱਤਦੇ ਨੇ ਤੇ ਸਤਿਗੁਰੂ ਦੀ ਕਿਰਪਾ ਕਰਦੇ ਹਨ, ਉਹ ਕੀ ਕਰਦੇ ਨੇ, ਹਾਂ ਉਹ ਅਕਾ ਆਪੇ ਖਸਮ ਨਿਵਾਜਿਆ, ਖਸਮ ਮਾਲਕ ਅਕਾਲ ਪੁਰਖ ਵਾਹਿਗੁਰੂ ਨੇ ਆਪੇ ਆਪਣੇ ਪਿਆਰਿਆਂ ਨੂੰ ਨਿਵਾਜਿਆ, ਵਡਿਆਇਆ ਹੈ, ਸਨਮਾਨਿਆ ਹੈ, ਉੱਚੇ ਉਠਾਇਆ ਹੈ। ਜੀ
ਜੀਉ ਪਿੰਡ ਦੇ ਸਾਜਿਆ,
ਉਹ ਜੀਵਨ ਤੇ ਪਿੰਡ ਸਰੀਰ, ਪਿੰਡ ਦਾ ਅਰਥ ਹੈ ਸਰੀਰ ਤੇ ਜੀਉ ਦਾ ਅਰਥ ਹੈ ਜਿਹੜਾ ਸਾਡਾ ਜੀਵ ਆਤਮਾ ਹੈ। ਆਪ ਜੀਉ ਪਿੰਡ ਦੇ ਸਾਜਿਆ, ਅਕਾਲ ਪੁਰਖ ਵਾਹਿਗੁਰੂ ਨੇ ਇਸ ਸਰੀਰ ਦੇ ਵਿੱਚ ਜੀਵਨ ਪਾ ਕੇ, ਜੀਉ ਪਾ ਕੇ ਇਸ ਪਿੰਡ ਸਰੀਰ ਨੂੰ ਬੜਾ ਸਾਜਿਆ ਹੈ, ਸੰਵਾਰਿਆ ਹੈ। ਕੈਸੀਆਂ ਅੱਖਾਂ ਲਗਾ ਦਿੱਤੀਆਂ ਨੇ, ਹੈ ਕੋਈ ਕੀਮਤ, ਬੈਟਰੀ ਦੇ ਸੈੱਲ ਵੀਕ ਹੋ ਜਾਂਦੇ ਨੇ ਫਿਰ ਭਰਨੇ ਪੈਣਗੇ, ਬਿਜਲੀ ਚਲੇ ਜਾਂਦੀ ਹੈ ਬਲਬ ਨਹੀਂ ਜਗਦੇ, ਫਿਰ ਬਿੱਲ ਆਉਂਦੇ ਨੇ, ਪੈਸੇ ਖਰਚ ਹੁੰਦੇ ਨੇ। ਕੈਸੀਆਂ ਅੱਖਾਂ ਬਣਾ ਦਿੱਤੀਆਂ, ਜਦੋਂ ਤੱਕ ਤੇਰਾ ਜੀਵਨ ਹੈ ਇਹ ਅੱਖਾਂ ਬੁੱਝਣਗੀਆਂ ਨਹੀਂ। ਇਹ ਦੀਵੇ ਵੀ ਸ਼ੇਖ ਫਰੀਦ ਜੀ ਨੇ ਦੋਨਾਂ ਅੱਖਾਂ ਨੂੰ ਦੋਹ ਦੀਵੀ ਬਲੰਦਿਆਂ ਮਲਕ ਬੈਠਾ ਆਏ, ਸਲੋਕ ਸ਼ੇਖ ਫਰੀਦ ਕੇ ਬਿਆਨ ਕੀਤਾ ਹੈ। ਹੱਥ ਕੈਸੇ ਦੇ ਦਿੱਤੇ, ਪੈਰ ਕੈਸੇ ਦੇ ਦਿੱਤੇ, ਦਿਮਾਗ ਕੈਸੇ ਦੇ ਦਿੱਤਾ। ਬੀਬੀਸੀ ਵਾਲੇ ਪਿੱਛੇ ਜ਼ਿਕਰ ਕਰ ਰਹੇ ਸਨ, ਕਿਤਨੇ ਹਜ਼ਾਰ ਕੰਪਿਊਟਰ ਦੇ ਨਾਲੋਂ ਵੀ ਮਨੁੱਖ ਦੇ ਦਿਮਾਗ ਦੀਆਂ ਨਿਆੜੀਆਂ ਜ਼ਿਆਦਾ ਹਰਕਤ ਕਰਦੀਆਂ ਨੇ। ਪਿਆਲਾ ਖੋਸ ਕੈਸਾ ਦਿਮਾਗ ਬਣਾ ਦਿੱਤਾ, ਕੈਸੀਆਂ ਕੈਸੀਆਂ ਚੀਜ਼ਾਂ ਬਣਾ ਦਿੱਤੀਆਂ, ਪਾਣੀ ਵਿੱਚੋਂ ਕਾਲੇ ਰੰਗ ਦੇ ਕੋਲੇ ਵਿੱਚੋਂ ਕੈਸੀਆਂ ਚੀਜ਼ਾਂ ਨਿਕਾਲੀਆਂ, ਕੈਸੀਆਂ ਚੀਜ਼ਾਂ ਬਣਾ ਦਿੱਤੀਆਂ। ਇਸ ਵਾਸਤੇ ਜੀਵਨ ਜੀਵ ਤੇ ਪਿੰਡ ਜੀਵਨ ਦੇ ਕੇ ਇਸ ਸਰੀਰ ਨੂੰ ਵਾਹਿਗੁਰੂ ਨੇ ਸਾਜਿਆ, ਸਜਾ ਦਿੱਤਾ ਹੈ, ਸੋਹਣਾ ਬਣਾ ਦਿੱਤਾ ਹੈ। ਜੀ
ਆਪਣੇ ਸੇਵਕ ਕੀ ਪੈਜ ਰੱਖਿਆ,
ਆਪਣੇ ਸੇਵਕਾਂ ਦੀ ਫਿਰ ਉਸ ਵਾਹਿਗੁਰੂ ਨੇ ਲਾਜਪਤ ਵੀ ਰੱਖੀ ਹੈ, ਪੈਜ ਵੀ ਰੱਖੀ ਹੈ। ਜੀ
ਦੋਏ ਕਰ ਮਸਤਕ ਧਾਰ ਜੀ,
ਆਪਣੇ ਪਿਆਰਿਆਂ ਦੇ ਉੱਪਰ ਹੇ ਪਿਆਰੇ ਜੀ ਦੋਏ ਦੋ ਕਰ ਹੱਥ ਮਸਤਕ ਮੱਥੇ ਤੇ ਧਾਰ ਰੱਖ ਕੇ, ਆਪਣੇ ਪਿਆਰਿਆਂ ਦੇ ਮੱਥੇ ਤੇ ਦੋਨਾਂ ਹੱਥ ਰੱਖ ਕੇ ਹੇ ਪਿਆਰੇ ਜੀ, ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਸੇਵਕ ਦੀ ਪੈਜ ਰੱਖੀ, ਲੱਗ ਰੱਖੀ। ਜਦੋਂ ਹਰਨਾਕਸ਼ ਦਾ ਅੰਤ ਕੀਤਾ, ਪ੍ਰਹਿਲਾਦ ਨੂੰ ਗਲਵਕੜੀ ਵਿੱਚ ਲੈ ਲਿੱਤਾ, ਸਿਰ ਤੇ ਹੱਥ ਫੇਰਿਆ, ਕੰਢ ਤੇ ਥਾਪੜਾ ਦਿੱਤਾ, ਇਉਂ ਬਖਸ਼ਿਆ ਕਰਦਾ ਹੈ, ਇਉਂ ਪੈਜ ਆਪਣੇ ਪਿਆਰਿਆਂ ਦੀ ਰੱਖਦਾ ਹੈ।
ਸਭ ਸੰਜਮ ਰਹੇ ਸਿਆਣਪਾ,
ਸਿਆਣਪਾ ਸਭ ਸੰਜਮ ਰਹੇ ਸਿਆਣਪਾ, ਕਹਿੰਦੇ ਨੇ ਜਿਹੜਾ ਗੁਰਮੁਖ ਹੈ ਉਹ ਸਮਝ ਲੈਂਦਾ ਹੈ ਵੀ ਸਾਰੀਆਂ ਸਾਰੇ ਸੰਜਮ ਸਾਧਨ ਤੇ ਸਿਆਣਪਾਂ ਸਾਰੀਆਂ ਵਾਹਿਗੁਰੂ ਦੇ ਸਾਹਮਣੇ ਰਹਿ ਜਾਂਦੀਆਂ ਨੇ। ਉੱਥੇ ਸਿਆਣਪਾਂ ਨਹੀਂ ਚੱਲਦੀਆਂ, ਉੱਥੇ ਸਾਧਨਾ ਨਾਲ ਵੀ ਕੁਛ ਨਹੀਂ ਵੱਟੀਦਾ, ਪਿਆਲਾ ਖੋਸ ਕੁਝ ਨਹੀਂ ਵੱਟੀਦਾ, ਨਾ ਉੱਥੇ ਸਾਧਨਾ ਦੀ ਬਾਤ, ਨਾ ਉੱਥੇ ਸਿਆਣਪਾਂ ਦੀ ਕੋਈ ਗੱਲ। ਮਾਲਕ ਦੇ ਸਾਹਮਣੇ ਕੀ ਸਿਆਣਪ ਚੱਲੇਗੀ ਤੇ ਮਾਲਕ ਦੇ ਸਾਹਮਣੇ ਕੀ ਸਾਧਨ ਚੱਲਣਗੇ, ਕੀ ਕਰਮ ਚੱਲਣਗੇ? ਇਹ ਤੇ ਉਹਦੀ ਕਿਰਪਾ ਹੈ, ਉਹਨੇ ਸੇਵਾ ਵਿੱਚ ਸਾਨੂੰ ਲਾ ਲਿਆ, ਇਹ ਉਹਦੀ ਮਿਹਰਾਮਤ ਹੈ, ਬਖਸ਼ਿਸ਼ ਹੈ ਕਿ ਉਹਨੇ ਸਾਨੂੰ ਜੋ ਕੁਝ ਬਖਸ਼ਿਆ ਸੀ ਉਹਦੇ ਵਿੱਚੋਂ ਗੁਰੂ ਸੇਵਾ ਵਾਲੇ ਪਾਸੇ ਉਹਨੇ ਕੁਝ ਲਗਵਾ ਲਿਆ। ਖੁਸ਼ਕਿਸਮਤ ਹੈ ਉਹ ਪਰਿਵਾਰ ਜਿਹਨੇ ਇਕੱਲੇ ਨੇ ਗੁਰੂ ਦੀ ਬਖਸ਼ੀ ਹੋਈ ਕਿਰਤ ਵਿੱਚੋਂ ਲੰਗਰ ਨੂੰ ਸਜਾ ਦਿੱਤਾ ਹੈ, ਤੇ ਜਿਹੜਾ ਗੁਰੂ ਘਰ ਨੂੰ ਸਜਾਵੇਗਾ ਗੁਰੂ ਉਹਦਾ ਭਲਾ ਘਰ ਨਹੀਂ ਸਜਾਣਗੇ? ਪਿਆਲਾ ਖੋਸ ਤੁਸੀਂ ਕੋਈ ਕਰਕੇ ਤਾਂ ਦੇਖੇ, ਗੁਰੂ ਵਾਲੇ ਪਾਸੇ ਆ ਕੇ ਤੇ ਦੇਖੇ, ਆ ਜਿਹੜੇ ਏਡੇ ਏਡੇ ਫਨੂਸ ਗੁਰੂ ਦੇ ਘਰ ਜਲਾ ਰਹੇ ਨੇ ਉਹਨਾਂ ਦੇ ਘਰ ਭਲਾ ਕਿਉਂ ਨਹੀਂ ਰੋਸ਼ਨ ਹੋਣਗੇ? ਪਿਆਲਾ ਖੋਸ ਦਿੱਲੀ ਇੱਕ ਬੱਚੇ ਨੇ ਆਣਾ, 5-6 ਸਾਲ ਪਹਿਲਾਂ ਦੀ ਗੱਲ ਹੈ ਜੀ, ਇੱਕ ਬੱਚੀ ਹੋਈ ਹੈ, ਦੂਸਰੀ ਹੋਈ ਹੈ, ਤੇ ਬਸ ਹੁਣ ਬੱਚਾ ਹੋਣ ਵਾਲਾ ਹੈ ਕੋਈ ਸਮੇਂ ਬਾਅਦ, ਜੇ ਤੀਸਰੀ ਵੀ ਲੜਕੀ ਹੋ ਗਈ ਤੇ ਮੈਨੂੰ ਕੋਈ ਇਤਰਾਜ਼ ਨਹੀਂ, ਮੇਰੇ ਮਾਂ ਪਿਓ ਨੇ ਮੇਰੀ ਘਰਵਾਲੀ ਨੂੰ ਘਰੋਂ ਕੱਢ ਦੇਣਾ। ਮੈਂ ਕਿਹਾ ਫਿਰ ਅਰਦਾਸ ਕਰੋ। ਸਹਿਜੇ ਦਿਮਾਗ ਵਿੱਚ ਖਿਆਲ ਆਇਆ, ਮੈਂ ਕਿਹਾ ਭਾਈ ਪਿਆਰਿਆ ਤੂੰ ਗੁਰੂ ਘਰ ਵਿੱਚ ਕੋਈ ਰੋਸ਼ਨੀ ਦੀ ਸੇਵਾ ਕਰ, ਸਤਿਗੁਰੂ ਦੇ ਘਰ ਕੋਈ ਰੋਸ਼ਨੀ ਕਰ ਤੇ ਸਤਿਗੁਰੂ ਤੇਰੇ ਘਰ ਚਿਰਾਗ ਬਾਲ ਦੇਣਗੇ, ਇਸ ਭਰੋਸੇ ਨਾਲ ਸੇਵਾ ਕਰ। ਜਿਵੇਂ ਪਾਤਸ਼ਾਹ ਦਾ ਗੁਰਪੁਰਬ ਆਉਣ ਵਾਲਾ ਸੀ ਉਹਨਾਂ ਦਿਨਾਂ ਵਿੱਚ, ਉਹਨੇ ਆ ਕੇ ਜਿਸ ਵੇਲੇ ਗੁਰੂ ਘਰ ਵਿੱਚ ਕੋਈ ਰੋਸ਼ਨੀ ਲਗਾਈ, ਫਿਰ ਸਮਾਂ ਆਇਆ ਸਤਿਗੁਰੂ ਨੇ ਉਹਦੇ ਘਰ ਵਿੱਚ ਵੀ ਚਿਰਾਗ ਬਾਲ ਦਿੱਤਾ। बेटे दी दाद बख्शिश कर दित्ती। तो जेड़े गुरु घर रोशनी जगांदे ने करदे ने, गुरु ने आपे उहदा घर रोशन करना है। ते जेड़ा कोशिश करे, जिन्हें कोशिश कीती सी गुरु रामदास दे घर नूं बुझाण दी, जिसने अंधेरा कीता काल तख्त साहब ते, अज है नहरू खानदान दे घर कोई चिराग जलाण वाला, जाना खो बुझ गए दीवे, वंश ही समाप्त हो गया, खानदान ही खत्म हो गया। इस वास्ते इत्थे कह रहे ने, हां वो अकाल पुरख वाहगुरु दे सामने ये चीजा नहीं चलनगियां, सारे साधन कर्म धर्म सियाणपा सारियां सियाणपा रह जांदियां ने, ओदे सामने पुजदियां नहीं जी।
मेरा प्रभु सब किस जानदा,
मेरा प्रभु सारा कोई जानता है, पहचानता है, समझता है, ओदे सामने भला की विखावा करना है जी।
प्रगट प्रताप बरताए बरतायो,
प्रगट प्रताप वरतायो, उस अकाल पुरख वाहिगुरु ने अपना अपने प्यारियां द्वारा प्रताप प्रगट प्रतख वरता दिता, लोगां नूं दिखा दिता,
सब लोग करे जयकार जियो,
सब बहुत सुंदर, सारे लोग के प्यारे जी हुण वाहिगुरु दे प्यारियां दा जय जयकार करते हैं जी।
मेरे गुण अवगुण ना विचारिया,
मेरे गुण अवगुण ना विचारिया, हुण जिहदी पैज रखी है जिहनू निवाज दिता है वो ये भी ना समझ लवे कि उहदी काबिलियत है कुछ, उहदी सियाणप ने कुछ कीता है नहीं, उन्हें नम्रता नाल ए बेनती करनी है, मेरे वाहिगुरु ने मेरे गुणा ते अवगुणा नू नहीं विचारिया जी।
प्रभु अपना बिरद संभारिया,
तो प्रभु अकाल पुरख वाहिगुरु ने ए ते अपना ही बिरद परन निजम संभालिया है, क्योंकि उन्हें परन कीता होया सी कि जेड़ा भी मेरा हो जावेगा ओदी पैज रखांगा। ए प्रभु ने अपने धर्म नू अपने परन दे ताई ही विचार के मेरे ते बख्शियां कीतियां हन, अपने बिरद नू संभालिया है। कंठ लाए
कंठ लाए कह रखियो ना,
अकाल पुरख वाहिगुरु ने अपने प्यारियां नू कंठ अपने गले दे नाल लगा के रखिया, जिवें छोटे बच्चे नू मुड़ मुड़ मां छाती नाल गले नाल लगा लगा के रख दिए, इनू ठंड ना लगे और इनू तत्ती हवा ना लगे। दिल्ली विच हुण 48 डिग्री तो भी ज्यादा गर्मी है, अरबां दे नालों भी ज्यादा गर्मी है, फिर भी मां नू ख्याल है फिक्र है कुट कुट छाती नाल लगे कि इनू किते तत्ती हवा ना लगे। इवें अकाल पुरख वाहिगुरु भी अपने प्यारियां नू अपने गले नाल कंठ गले नाल लगा के रखदे हन जी।
लगे ना तत्ती वाओ जीओ,
किते संसार दी तत्ती हवा दुखां दी तत्ती हवा है प्यारे जी किते लग ना जावे, इउं नहीं लगदी जी।
मैं मन तन प्रभु ते आया,
कृपा कीती अकाल पुरख वाहिगुरु ने, मैं मन ते शरीर करके अपने प्रभु नूं ध्याया है जी।
जाए छड़िया
जीए जीए
जीए इछड़ा फल पाया,
जीए इछड़ा फल पाया, ते मैं अपने जीए जीव आत्मा जीओ विच हिरदे विच जो इछड़ा इच्छा सी ओ फल मैं प्राप्त पा लिया है।
सा पात सा सिर खसम तू,
अकाल पुरख वाहिगुरु शाहूकारा ते पातशाहां ते सिर ते भी तू मालक है, तू वड्डा शाहूकार है, तू सच्चा पातशाह है।
जप नानक जीवै नाउ जियो,
अकाल पुरख वाहिगुरु दास नानक ता जप नानक जीवै नाउ जियो, हे प्यारे जी दास नानक ते तेरा नाम जप जप के जीवंदा है, तेरा नाम लईए ता जीवन प्राप्त हुंदा है जी।
तू दे आपे आप उपाया,
हे अकाल पुरख वाहिगुरु तू अपने आप स्वरूप नु आपे आप आप ही आप उत्पन्न कीता है।
दूजा खेल कर दिखलाया,
आ दूसरा संसार एक खेल पैदा करके लोगां नु खेल दिखा दिता है, भी खेल देखी जाओ। असनमे दा खेल सी पहला, राजधारियां दे खेल हुंदे सन, आ चौपट दा खेल हुंदा सी, विचारे पांडव चौपट हो गए, ताई दशमेश पिता जी ने कहा जेड़ा चौपट खेलेगा मेरा सिख चौपट हो जावेगा, इहदे तों बच के रहे भाई मनी सिंह जी बेनती कर रहा सां। अनेक प्रकार दे खेल ने, हुण आ वीडियो दा खेल है, सारा दिन रात नूं 12-12 एक एक बजे तक छुट्टी वाले दिन देखते रहेंगे। आ क्लबां दा पबां दा खेल है, कोई खेलां दा हिसाब किताब है, ਕਿੰਨੀਆਂ ਖੇਲਾਂ ਹੁੰਦੀਆਂ ਨੇ, ਕਿਤਨੇ ਕਿਤਨੇ ਦੂਰੋਂ ਮੁਲਕਾਂ ਦੀਆਂ ਹਾਕੀ ਦੀਆਂ ਕ੍ਰਿਕਟ ਦੀਆਂ ਗੇਮਸ ਜਦੋਂ ਹੁੰਦੀਆਂ ਨੇ, ਫੁੱਟਬਾਲ ਦੀਆਂ, ਦੂਸਰੇ ਦੂਸਰੇ ਮੁਲਕਾਂ ਚ ਲੋਕ ਜਾ ਕੇ ਖੇਲ ਦੇਖਦੇ ਨੇ। ਬੇਨਤੀ ਕਰ ਰਹੇ ਸਾਂ ਤੂੰ ਦੂਜਾ ਖੇਲ ਕਰ ਦਿਖਲਾਇਆ, ਦੂਸਰਾ ਖੇਲ ਸੰਸਾਰ ਦਾ ਤੁਸਾਂ ਕਰਕੇ ਰਚਾ ਕੇ ਸੰਸਾਰ ਦੇ ਜੀਵਾਂ ਨੂੰ ਦਿਖਾ ਦਿੱਤਾ ਹੈ ਇਹ ਸੰਸਾਰ ਖੇਲ ਜੀ।
ਸਭ ਸੱਚੋ ਸੱਚ ਵਰਤਦਾ
ਹੇ ਅਕਾਲ ਪੁਰਖ ਵਾਹਿਗੁਰੂ, ਲੋਕ ਤੇ ਪ੍ਰਲੋਕ ਵਿੱਚ ਸਭ ਥਾਵਾਂ ਵਿੱਚ ਸੱਚਾ ਹੀ ਸੱਚਾ ਅਕਾਲ ਪੁਰਖ ਵਾਹਿਗੁਰੂ ਵਰਤਦਾ ਹੈ। ਤਾਂ ਹੀ ਇੱਥੇ ਵੀ ਅਖੀਰ ਓੜਕ ਸੱਚ ਰਹੀ ਤੇ ਪ੍ਰਲੋਕ ਵਿੱਚ ਵੀ ਓੜਕ ਸੱਚ ਰਹੀ। ਰਾਮਕਲੀ ਕੀ ਵਾਰ ਮਹੱਲਾ ਪਹਿਲਾ, ਪਹਿਲੀ ਵਾਰ ਦਾ ਸਿਧਾਂਤ, ਅਖੀਰ ਸੱਚ ਨੇ ਸੱਚ ਰਹਿਣਾ ਜੀ। ਆ
ਜਿਸ ਪਾਵੈ ਤਿਸੈ ਬੁਝਾਏ ਜੀ,
ਅਕਾਲ ਪੁਰਖ ਵਾਹਿਗੁਰੂ ਜੀ ਉਹ ਜਿਸ ਨੂੰ ਪਾਉਂਦਾ ਹੈ ਤਿਸ ਨੂੰ ਤੂੰ ਆਪਣੇ ਆਪ ਸਰੂਪ ਨੂੰ ਹੇ ਵਾਹਿਗੁਰੂ ਜੀ ਸਮਝਾ ਦਿੰਦਾ, ਬੁਝਾ ਦਿੰਦਾ, ਜਿਤਲਾ ਦਿੰਦਾ, ਜਣਾ ਦਿੰਦਾ ਹੈ ਜੀ।
ਗੁਰਪ੍ਰਸਾਦੀ ਪਾਇਆ,
ਗੁਰਪ੍ਰਸਾਦੀ ਪਾਇਆ, ਜਿਨ੍ਹਾਂ ਨੇ ਵੀ ਉਸ ਪ੍ਰਭੂ ਨੂੰ ਪ੍ਰਤੱਖ ਪ੍ਰਾਪਤ ਪਾਇਆ ਹੈ, ਗੁਰਪ੍ਰਸਾਦੀ ਗੁਰੂ ਦੀ ਕਿਰਪਾਲਤਾ ਕਰਕੇ ਪ੍ਰਾਪਤ ਪਾਇਆ ਹੈ ਪ੍ਰਸਾਦੀ। ਇਸ ਲਈ ਪ੍ਰਸਾਦ ਹੀ ਉਚਾਰਨ ਕਰਨਾ, ਪ੍ਰਸ਼ਾਦ ਨਹੀਂ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ, ਜੇ ਪ੍ਰਸਾਦ ਸੁਗੰਧਿਤ ਤਨ ਲਾਭੈ, ਤਿਸ ਕੋ ਸਿਮਰਤ ਪਰਮਗਤ ਪਾਵੈ, ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਇੱਕ ਪ੍ਰਸਾਦ ਹੈ ਕੜਾਹ ਪ੍ਰਸਾਦ, ਪ੍ਰਸਾਦ ਕੜਾਹ ਪ੍ਰਸਾਦ, ਪੁਰਾਤਨ ਸਿੱਖ ਪ੍ਰਸ਼ਾਦ ਦੀ ਬਜਾਏ ਪ੍ਰਸਾਦ ਕਹਿੰਦੇ ਸਨ, ਜਿਸ ਦਾ ਮਤਲਬ ਸੀ ਕਿਰਪਾ। ਗੁਰੂ ਕਿਰਪਾਲੂ ਹੋ ਕੇ ਪ੍ਰਸਾਦ ਕਿਰਪਾ ਕੜਾ ਪ੍ਰਸਾਦ ਬਖਸ਼ਿਸ਼ ਕਰਦੇ ਨੇ। ਲੰਗਰ ਪ੍ਰਸਾਦ ਗੁਰੂ ਦਾ ਲੰਗਰ ਹੈ, ਗੁਰੂ ਨੇ ਕਿਰਪਾ ਕਰਕੇ ਇਹ ਲੰਗਰ ਦੀ ਦਾਤ ਬਖਸ਼ਿਸ਼ ਕੀਤੀ। ਹਾਂ ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ ਗੁਰਪ੍ਰਸਾਦੀ ਪਾਇਆ, ਗੁਰੂ ਦੀ ਕਿਰਪਾਲਤਾ ਦੁਆਰਾ ਗੁਰਮੁਖਾਂ ਗੁਰਸਿੱਖਾਂ ਨੇ ਉਸ ਵਾਹਿਗੁਰੂ ਜੀ ਨੂੰ ਪ੍ਰਾਪਤ ਪਾਇਆ ਹੈ।
ਤਿੱਥੇ ਮਾਇਆ ਮੋਹ ਚੁਕਾਇਆ,
ਜਿਨ੍ਹਾਂ ਨੇ ਪ੍ਰਭੂ ਨੂੰ ਪ੍ਰਾਪਤ ਪਾ ਲਿਆ, ਤਿੱਥੇ ਜਿਨ੍ਹਾਂ ਤੇ ਗੁਰੂ ਦੀ ਕਿਰਪਾਲਤਾ ਹੋ ਗਈ, ਤਿਨ੍ਹਾਂ ਦੇ ਤਿਸ ਤਾਂ ਤਿਨ੍ਹਾਂ ਦੇ ਹਿਰਦੇ ਵਿੱਚੋਂ ਮਾਇਆ ਦਾ ਮੋਹ ਵਾਹਿਗੁਰੂ ਨੇ ਚੁਕਾ ਦਿੱਤਾ ਹੈ। ਉਹ ਮਾਇਆ ਤੇ ਮੋਹਤ ਨਹੀਂ ਹੁੰਦੇ, ਨਾ ਮਾਇਆ ਦਾ ਮੋਹ ਉਹਨਾਂ ਦੇ ਮਨ ਅੰਦਰ।
ਕਿਰਪਾ ਕਰਕੇ ਆਪਣੀ,
ਵਾਹਿਗੁਰੂ ਜੀ ਨੇ, ਗੁਰੂ ਪਰਮੇਸ਼ਵਰ ਜੀ ਨੇ ਆਪਣੀ ਕਿਰਪਾ ਕਰਕੇ
ਆਪੇ ਲਏ ਸਮਾਏ ਜੀਓ।
ਹਾਂ ਫਿਰ ਆਪੇ ਹੀ ਆਪਣੇ ਵਿੱਚ ਇਹ ਪਿਆਰੇ ਜੀ ਆਪਣੇ ਪਿਆਰਿਆਂ ਨੂੰ ਸਮਾ ਲੈਂਦਾ ਹੈ, ਅਭੇਦ ਕਰ ਲੈਂਦਾ ਹੈ। ਜਿਵੇਂ ਭਾਈ ਪਾਰੋ ਜੁਲਕਾ ਜੀ ਡੱਲੇ ਵਾਲਿਆਂ ਨੂੰ ਗੁਰੂ ਅਮਰਦਾਸ ਜੀ ਨੇ ਹੁਕਮ ਕੀਤਾ ਸੀ, ਆ ਭਾਈ ਪਾਰੋ ਮੇਰੇ ਵਿੱਚ ਸਮਾ ਜਾ, ਮੈਂ ਤੈਨੂੰ ਆਪਣੇ ਤੋਂ ਦੂਰ ਨਹੀਂ ਦੇਖਣਾ ਚਾਹੁੰਦਾ, ਜੁਦਾ ਨਹੀਂ ਦੇਖਣਾ ਚਾਹੁੰਦਾ, ਆ ਮੇਰੇ ਵਿੱਚ ਸਮਾ ਜਾ। ਭਾਈ ਜੀ ਚਲੇ ਗਏ ਹੁਕਮ ਮੰਨ ਕੇ, ਆਪਣੀ ਘੋੜੀ ਗੁਰੂ ਅਮਰਦਾਸ ਜੀ ਨੂੰ ਭੇਟ ਕਰ ਦਿੱਤੀ, ਬਾਕੀ ਜੋ ਕੁਝ ਸੀ ਗੁਰੂ ਮਹਾਰਾਜ ਦੀ ਸੇਵਾ ਭੇਟ ਕਰ ਦਿੱਤੀ, ਬਾਕੀ ਜੋ ਪਰਿਵਾਰ ਦੀਆਂ ਚੀਜ਼ਾਂ ਸਨ ਪਰਿਵਾਰ ਨੂੰ ਸੌਂਪ ਦਿੱਤੀਆਂ। ਗੁਰੂ ਅਮਰਦਾਸ ਜੀ ਦੇ ਸਨਮੁਖ ਬੈਠ ਕੇ ਬੌਲੀ ਸਾਹਿਬ ਦੇ ਕਿਨਾਰੇ ਤੇ ਜਪਜੀ ਦਾ ਪਾਠ ਕਰਕੇ ਮੱਥਾ ਟੇਕਿਆ ਗੁਰੂ ਅਮਰਦਾਸ ਜੀ ਨੂੰ ਤੇ ਫਿਰ ਸਿਰ ਨਾ ਚੁੱਕਿਆ। ਪਿਆਰਲਾ ਖੋ ਇਉਂ ਆਪੇ ਆਪਣੇ ਪਿਆਰਿਆਂ ਨੂੰ ਇਹ ਪਿਆਰੇ ਜੀ ਆਪਣੇ ਵਿੱਚ ਸਮਾ ਲੈਂਦੇ ਹਨ, ਅਭੇਦ ਕਰ ਲੈਂਦੇ ਨੇ, ਜਜ਼ਬ ਕਰ ਲੈਂਦੇ ਹਨ ਜੀ।
ਗੋਪੀ ਨੇ ਗੋਆਲੀਆ,
ਹੇ ਅਕਾਲ ਪੁਰਖ ਵਾਹਿਗੁਰੂ, ਇਹ ਸਭ ਤੇਰੀ ਆਪਣੀ ਰਚਨਾ ਹੈ। ਗੋਪੀ ਨੇ ਗੋਆਲੀਆ, ਗੋਪੀਆਂ ਗਾਵਨ, ਗੋਪੀਆ ਗਾਵਨ ਕਾਨ ਗਾਵਨ, ਸੀਤਾ ਰਾਜੇ ਰਾਮ, ਨਿਰਭਉ ਨਿਰੰਕਾਰ ਸਤਨਾਮ, ਜਾ ਕਾ ਕੀਆ ਸਗਲ ਜਹਾਨ, ਸੇਵਕ ਸੇਵੈ ਕਰਮ ਚੜਾਓ, ਪਿੰਨੀ ਰਹਿਣ ਜਿੰਨਾ ਮਨ ਚਾਓ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲਗਾਏ ਪਾਰ, ਕੋਲੂ ਚਰਖਾ ਚੱਕੀ ਚੱਕ, ਥਲਵਾ ਰੋਲੇ ਬਹੁਤ ਅਨੰਤ, ਲਾਟੂ ਮਾਦਾਣੀਆਂ ਅਨ ਗਾਹਾ, ਪੰਖੀ ਪੌਦਿਆ ਲੈਣ ਨਾ ਸਹਾ, ਸੂਹੇ ਚਾੜ ਭੁਆਈਏ ਜੰਤ, ਨਾਨਕ ਪੌਦਿਆ ਗਣਤ ਨ ਅੰਤ। ਵਾਰ ਆਸਾ ਮਹੱਲਾ ਪਹਿਲਾ। ਗੋਪੀਆਂ ਅਤੇ ਗਵਾਲੀਆ, ਗਵਾਲੀਆਂ ਜਿਹੜੀਆਂ ਸਨ ਗੋਪੀਆਂ ਵਿਸ਼ੇਸ਼ ਜੋ ਭਗਵਾਨ ਕ੍ਰਿਸ਼ਨ ਜੀ ਦੀਆਂ ਦਾਸੀਆਂ ਹੋ ਗਈਆਂ, ਗਵਾਲੀਆਂ ਅਤੇ ਗੋਪੀਆਂ ਨੂੰ ਅਤੇ ਗਵਾਲੀਆਂ ਜਿਹੜੀਆਂ ਹੋਰ ਗਵਾਲੀਆਂ ਸਨ ਇਸ ਇਲਾਕੇ ਦੇ ਗੁਜਰਾਂ ਦੀਆਂ ਪਤਨੀਆਂ, ਫਿਰ ਉਹ ਗਵਾਲੇ ਅਤੇ ਬਾਕੀ ਜਿਹੜੇ ਗਵਾਲੀਆਂ ਸਨ ਗੋਪੀਆਂ ਸਨ ਜੀ।
ਤੁਹਾਡੇ ਆਪੇ ਗੋਏ ਉਠਾ ਲਿਆ,
ਹੇ ਅਕਾਲ ਪੁਰਖ ਵਾਹਿਗੁਰੂ, ਤੁਸਾਂ ਇਹਨਾਂ ਸਭਨਾਂ ਦੀ ਆਪ ਰਚਨਾ ਕੀਤੀ। ਦੁਨੀਆਂ ਦੇ ਲੋਕੋ ਮਤਾਂ ਭੁੱਲੋ, ਕਿ ਭਗਵਾਨ ਕ੍ਰਿਸ਼ਨ ਨੇ ਉਹ ਗੋਵਰਧਨ ਪਹਾੜ ਚੁੱਕਿਆ ਸੀ ਤੇ ਉਹਦਾ ਪੈ ਗੋਏ ਉਠਾ ਲਿਆ, ਤੁਸਾਂ ਆਪ ਹੀ ਇਹ ਗੋਏ ਪ੍ਰਿਥਵੀ ਰੂਪ ਬਾਲ ਗੇਂਦ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਤੁਸਾਂ ਆਪ ਹੀ ਇਹ ਪ੍ਰਿਥਵੀ ਰੂਪ ਗੋਏ ਖਿੱਦੋ ਉਠਾ ਲਿਆ, ਉਠਾਲਣਾ ਕੀਤੀ ਏ। ਜੇ ਭਗਵਾਨ ਕ੍ਰਿਸ਼ਨ ਜੀ ਨੂੰ ਤੁਸੀਂ ਬਲ ਨਾ ਦਿੰਦੇ ਤਾਂ ਉਹ ਕੀ ਕਰ ਸਕਦੇ ਸਨ? ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ ਚੰਡੀ ਦੀ ਵਾਰ, ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਜੀ।
ਹੁਕਮੀ ਭਾਂਡੇ ਸਾਜਿਆ,
ਹੋ ਅਕਾਲ ਪੁਰਖ ਵਾਹਿਗੁਰੂ ਜੀ, ਹੁਕਮੀ ਭਾਂਡੇ ਸਾਜਿਆ, ਆ ਤੁਸਾਂ ਆਪਣੇ ਹੁਕਮ ਦੇ ਨਾਲ ਇਹ ਭਾਂਡੇ ਸਰੀਰਾਂ ਦੇ ਸਾਜਿਆ ਸਾਜਣੇ ਕੀਤੇ ਹਨ।
ਤੂੰ ਆਪੇ ਪੈਨਸ ਵਾਰ ਜੀ, ਤੂੰ ਆਪੇ ਪਾਨਸ ਵਾਰ ਜੀ,
ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਆਪੇ ਹੀ ਇਹ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਆਪੇ ਹੀ ਇਹਨਾਂ ਸਰੀਰਾਂ ਨੂੰ ਭਾਂਡਿਆਂ ਨੂੰ ਸਵਾਰਦੇ ਹੋ, ਰਚਦੇ ਹੋ, ਆਪੇ ਭੰਨ ਦਿੰਦੇ ਹੋ, ਆਪੇ ਸਰੀਰ ਨਾਸ਼ ਕਰ ਦਿੰਦੇ ਹੋ। ਨਾਮ ਕਿਸੇ ਦੂਸਰੇ ਦਾ ਲੱਗ ਜਾਂਦਾ, ਫਲਾਣੇ ਨੇ ਇੰਜ ਕਰ ਦਿੱਤਾ, ਫਲਾਣੇ ਨੇ ਉਹ ਕਰ ਦਿੱਤਾ, ਨਹੀਂ। ਕਾਲ ਆਪਣੋ ਨਾਮ ਛਪਾਈ, ਅਵਰਨ ਕੈ ਸਿਰ ਦੈ ਬੁਰਿਆਈ, ਚਰਿਤ੍ਰ ਉਪਖਿਆਨ, ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਜੀ।
ਜਿਨ ਸਤਿਗੁਰ ਸਿਉ ਚਿਤ ਲਾਇਆ,
ਜਿਨ ਸਤਿਗੁਰ ਸਿਉ ਚਿਤ ਲਾਇਆ, ਜਿਸ ਗੁਰਮੁਖ ਗੁਰਸਿੱਖ ਨੇ ਸਤਿਗੁਰੂ ਦੇ ਸਿਉ ਸਾਥ ਨਾਲ ਆਪਣਾ ਚਿਤ ਲਾ ਲੀਤਾ ਹੈ ਜੀ,
ਤਿਨੇ ਦੂਜਾ ਭਾਵ ਚੁਕਾਇਆ,
ਤਿਨਾਂ ਨੇ ਆਪਣੇ ਮਨ ਵਿੱਚੋਂ ਦਵੈਤ ਭਾਵ ਅਤੇ ਦੂਸਰਾ ਪ੍ਰੇਮ ਸੰਸਾਰ ਦੇ ਪਦਾਰਥਾਂ ਦਾ ਆਪਣੇ ਮਨ ਵਿੱਚੋਂ ਚੁਕਾ ਦਿੱਤਾ ਹੈ, ਮਿਟਾ ਦਿੱਤਾ ਹੈ। ਹਾਂਜੀ,
ਨਿਰਮਲ ਜੋਤ ਤਿੰਨ ਪ੍ਰਾਣੀਆਂ,
ਤਿੰਨਾਂ ਪ੍ਰਾਣੀਆਂ ਪ੍ਰਾਣਾ ਧਾਰੀ ਜੀਵਾਂ ਦੀ ਜਿਹੜੀ ਜੋਤ ਹੈ ਉਹ ਬਹੁਤ ਨਿਰਮਲ ਹੈ, ਸ਼ੁੱਧ ਹੈ, ਪਵਿੱਤਰ ਹੈ, ਉਜਲ ਹੈ। ਉਹ ਨਿਰਮਲ ਜੋਤ, ਉਹ ਜਾਕਰ ਜੋਤ ਉਹਨਾਂ ਦੇ ਹਿਰਦੇ ਅੰਦਰ ਪ੍ਰਤੱਖ ਹੋ ਗਈ ਹੈ, ਜੋ ਨਿਰਮਲ ਹੈ, ਪਵਿੱਤਰ ਹੈ ਜੀ।
ਉਹ ਚੱਲੇ ਜਨਮ ਸਵਾਰ ਜੀ,
ਉਹ ਪਿਆਰੇ ਜੀ, ਉਹ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਆਪਣੇ ਜਨਮ ਨੂੰ ਸੰਵਾਰ ਕੇ, ਸਫਲ ਕਰਕੇ, ਅੱਛੀ ਤਰ੍ਹਾਂ ਸੰਵਾਰ ਕੇ, ਆਪ ਇਸ ਦੁਨੀਆਂ ਤੋਂ ਆਪਣਾ ਜਨਮ ਸਵਾਰ ਕੇ ਹੇ ਪਿਆਰੇ ਜੀ ਉਹ ਪਰਲੋਕ ਨੂੰ ਚੱਲੇ ਨੇ। ਐਸਾ ਨਾ ਹੋਵੇ ਕਿ ਜਨਮ ਸਵਾਰਿਆ ਹੀ ਨਾ ਜਾ ਸਕੇ, ਚਾਹੇ ਹਿੰਦੂ ਸਮਾਜ ਹੈ, ਚਾਹੇ ਮੁਸਲਿਮ ਸਮਾਜ ਹੈ, ਚਾਹੇ ਸਿੱਖਾਂ ਦੀ ਰਵਾਇਤ ਹੈ, ਪਰੰਪਰਾ ਹੈ। ਸ਼ਾਇਦ ਇੱਥੇ ਵੀ ਜਦੋਂ ਕਿਸੇ ਪ੍ਰਾਣੀ ਦੀ ਦਾ ਸਰੀਰ ਲੈ ਕੇ ਆਉਂਦੇ ਨੇ ਘਰ ਉਹਦਾ ਚਿਹਰਾ ਦੇਖਣ ਵਾਸਤੇ, ਇਸ ਤੋਂ ਬਾਅਦ ਸ਼ਾਇਦ ਕੁਛ ਨਹੀਂ ਹੋਵੇਗਾ। ਇਸ ਇਹਨਾਂ ਦੀ ਰੀਤੀ ਕੀ ਹੈ ਇਹ ਮੈਂ ਪੂਰੀ ਨਹੀਂ ਜਾਣਦਾ, ਬਾਅਦ ਵਿੱਚ ਸਿੰਘਾਂ ਤੋਂ ਜ਼ਰੂਰ ਪੁੱਛਾਂਗਾ। ਪਰ ਇੱਕ ਮੰਤਵ ਹੁੰਦਾ ਹੈ, ਦੁਨੀਆਂ ਵਿੱਚ ਇਹ ਆਇਆ ਸੀ ਵਿਅਕਤੀ, ਹੁਣ ਜਾ ਰਿਹਾ, ਮੁੜ ਕੇ ਇਹਦਾ ਮੁੱਖ ਅਲੋਪ ਹੋ ਜਾਵੇਗਾ। ਚਲੋ ਜਾਂਦੀ ਵਾਰੀ ਇਹਦਾ ਮੁੱਖ ਦੇਖ ਲਈਏ, ਕੋਈ ਚੰਗਾ ਹੈ, ਕੋਈ ਮੰਦਾ ਹੈ। ਸਮਾਜਿਕ ਤੌਰ ਤੇ ਅੰਤਮ ਸਮੇਂ ਸਾਡੀ ਉਹਦੇ ਨਾਲ ਹਮਦਰਦੀ ਸ਼ੁਰੂ ਹੁੰਦੀ ਹੈ, ਅੱਖਾਂ ਵੀ ਭਰਦੀਆਂ ਹਨ। ਵਿਰੋਧ ਕਰਨ ਵਾਲਿਆਂ ਦੇ ਮਨ ਵਿੱਚ ਵੀ ਇੱਕ ਵਾਰੀ ਅੰਦਰੋਂ ਚੋਟ ਲੱਗਦੀ ਹੈ, ਪਰ ਨਹਿਰੂ ਪਰਿਵਾਰ ਦਾ ਉਹ ਮਨਹੂਸ ਆਦਮੀ ਜਿਸ ਨੇ ਇਸ ਸਦੀ ਵਿੱਚ ਨਹੀਂ, ਮੁਫਰਕ ਸੀਅਰ ਤੋਂ ਬਾਅਦ, ਜ਼ਕਰੀਆ ਖਾਨ ਬਹਾਦਰ ਤੋਂ ਬਾਅਦ ਸਭ ਤੋਂ ਜ਼ਿਆਦਾ ਸਿੱਖਾਂ ਤੇ ਜ਼ੁਲਮ ਕੀਤਾ, ਉਹ ਅੰਤ ਦੇ ਵਕਤ ਵੀ ਕਿਸੇ ਨੂੰ ਆਪਣਾ ਮੂੰਹ ਨਹੀਂ ਵਿਖਾ ਸਕਿਆ। ਚਾਲਾ ਦੁਨੀਆਂ ਦੀਆਂ ਅਖਬਾਰਾਂ ਦੇਖ ਲਓ, ਉਸ ਵਕਤ ਦੁਨੀਆਂ ਭਰ ਦੀ ਟੈਲੀਵਿਜ਼ਨ ਦੇਖ ਲਵੋ, ਕਿਸੇ ਨੇ ਦਿਖਾਇਆ ਹੋਵੇ ਉਹਦਾ ਮੂੰਹ, ਕਿਉਂਕਿ ਉਹ ਮੂੰਹ ਦੇਣ ਜੋਗਾ ਰਿਹਾ ਹੀ ਨਹੀਂ। ਉਹਨੇ ਜਨਮ ਕੀ ਸਵਾਰ ਕੇ ਜਾਣਾ ਸੀ, ਉਹ ਚੱਲੇ ਜਨਮ ਸਵਾਰ ਜੀ, ਉਹ ਆਪ ਗੁਰਮੁਖ ਗੁਰਸਿੱਖ ਆਪਣਾ ਜਨਮ ਹੈ ਪਿਆਰੇ ਸਵਾਰ ਕੇ ਗਏ, ਸਵਾਰ ਕੇ ਚੱਲੇ ਹਨ ਜੀ।
ਤੇਰੀਆਂ ਸਦਾ ਸਦਾ ਚੰਗਿਆਈਆ,
ਹੇ ਅਕਾਲ ਪੁਰਖ ਵਾਹਿਗੁਰੂ, ਤੇਰੀਆਂ ਸਦਾ ਸਦਾ ਚੰਗਿਆਈਆ, ਤੇਰੀਆਂ ਤੇ ਸਦਾ ਸਦਾ ਹੀ ਚੰਗਿਆਈਆਂ ਹਨ। ਤੂੰ ਸਦਾ ਸਦਾ ਮੈਨੂੰ ਚੰਗਿਆਈਆਂ ਬਖਸ਼ੀਆਂ ਹਨ, ਚੰਗੇ ਗੁਣ ਬਖਸ਼ੇ ਹਨ ਜੀ।
ਮੈਂ ਰਾਤ ਦਹਿ ਵਡਿਆਈਆ,
ਮੈਂ ਰਾਤ ਦਹਿ ਵਡਿਆਈਆ, ਮੈਨੂੰ ਤੂੰ ਰਾਤ ਤੇ ਦਿਨ ਵਡਿਆਈਆਂ ਹੀ ਦਿੰਦਾ ਰਿਹਾ, ਵਡਿਆਈਆਂ ਹੀ ਬਖਸ਼ਦਾ ਰਿਹਾ। ਮਾਂ ਨੇ ਸਰਦੀਆਂ ਦੀਆਂ ਰਾਤਾਂ ਵਿੱਚ ਵੀ ਆਪਣੀ ਭਿੱਜੀ ਹੋਈ, ਤੇਰੇ ਦੁਆਰਾ ਭਿੱਜੀ ਹੋਈ ਸੇਜਾ ਤੇ ਕਰਵਟ ਬਦਲ ਕੇ ਰਾਤ ਬਸਰ ਕਰ ਲਈ, ਪਰ ਤੈਨੂੰ ਸੁੱਕੇ ਥਾਂ ਤੇ ਸਲਾਇਆ, ਮੇਰੇ ਬੇਟੇ ਨੂੰ ਕਿਤੇ ਠੰਡ ਨਾ ਲੱਗ। ਤੇਰੀ ਸਦਾ ਸਦਾ ਚੰਗਿਆਈ ਆ, ਮੈਂ ਰਾਤ ਦੇ ਵਡਿਆਈ ਆ, ਤੇ ਦਿਨ ਨੂੰ ਵੀ ਆਪ ਬੇਸ਼ੱਕ ਧੁੱਪੇ ਹੀ ਰਹਿ ਗਈ ਜਾਂ ਭੁੱਖੀ ਰਹਿ ਗਈ, ਪਰ ਤੇਰੇ ਤੇ ਛਾਇਆ ਉਹਨੇ ਆਪਣੀ ਪਲਕਾਂ ਦੀ ਵੀ ਕਰ ਦਿੱਤੀ। ਤੈਨੂੰ ਕਟਿਆ ਬੇਸ਼ੱਕ ਉਹਨੂੰ ਆਪਣਾ ਦੁਪੱਟਾ ਵੀ ਫਾੜਨਾ ਕਿਉਂ ਨਾ ਪਿਆ, ਪਰ ਉਹਦੇ ਬਦਲੇ ਵਿੱਚ ਜੋ ਕੋਈ ਤੂੰ ਕੀਤਾ ਉਹ ਅੱਜ ਵੀ ਮਾਂ ਦੇ ਅੰਦਰੋਂ ਇੱਕ ਆਹ ਉੱਠਦੀ ਏ, ਇੱਕ ਹੂਕ ਨਿਕਲਦੀ ਹੈ। ਪਿਆਲਾ ਖੋਲ ਜਦੋਂ ਮਾਵਾਂ ਕਹਿੰਦੀਆਂ ਨੇ ਮੇਰਾ ਪੁੱਤਰ ਆਖੇ ਨਹੀਂ ਲੱਗਦਾ, ਮੇਰੇ ਪੁੱਤਰ ਨੇ ਮੈਨੂੰ ਕੱਢ ਦਿੱਤਾ ਘਰੋਂ, ਹੂਕ ਨਹੀਂ ਤਾਂ ਹੋਰ ਕੀ ਹੈ, ਆਹ ਨਹੀਂ ਤਾਂ ਹੋਰ ਕੀ ਹੈ, ਮੈਨੂੰ ਹੇ ਇਸੇ ਤਰ੍ਹਾਂ ਹੇ ਵਾਹਿਗੁਰੂ ਮੈਨੂੰ ਤੂੰ ਰਾਤ ਨੇ ਵਡਿਆਈਆਂ ਦਿੱਤੀਆਂ, ਮੈਨੂੰ ਤੂੰ ਰਾਤੀ ਦਿਨੇ ਵਡਿਆਇਆ ਵਡਿਆਈਆਂ ਦਿੱਤੀਆਂ, ਮਾਨ ਸਨਮਾਨ ਦਿੱਤਾ, ਪਰ ਇੱਕ ਮੈਂ ਤੇ ਐਸਾ ਸਾਂ ਜੋ ਤੇਰੀ ਵਡਿਆਈ ਨਾ ਕਰ ਸਕਿਆ, ਜੋ ਤੇਰੀ ਸੇਵਾ ਨਾ ਕਰ ਸਕਿਆ, ਜੋ ਤੇਰੀ ਸਿਫਤ ਸਲਾਹ ਨਾ ਕਰ ਸਕਿਆ, ਮੈਂ ਇਹ ਵੀ ਨਾ ਕਹਿ ਸਕਿਆ, ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ। ਆਸਾ ਮਹੱਲਾ ਜੀ
ਅਣ ਮੰਗਿਆ ਦਾਨ ਦੇਵਣਾ,
ਹਜ਼ੂਰ ਫਰਮਾਉਂਦੇ ਨੇ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਤੇ ਮੈਨੂੰ ਅਣ ਮੰਗਿਆ ਅਣ ਮੰਗ ਦਾਨ, ਬਿਨਾਂ ਮੰਗੇ ਤੋਂ ਦਿੱਤਾ ਹੋਇਆ ਦਾਨ ਜੋ ਹੋਵੇ, ਮੰਗੀਏ ਨਾ ਤੇ ਮਿਲ ਜਾਵੇ, ਯਾਚਨਾ ਨਾ ਕਰੀਏ ਤੇ ਪ੍ਰਾਪਤ ਹੋ ਜਾਵੇ, ਅਣ ਮੰਗਿਆ ਅਣ ਮੰਗਿਆ ਦਾਨ, ਬਿਨਾਂ ਮੰਗਿਆ ਦਾਨ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਮੈਨੂੰ ਬਖਸ਼ਿਸ਼ ਕੀਤਾ ਹੈ ਜੀ।
ਕਹੋ ਨਾਨਕ ਸੱਚ ਸਮਾਲ ਜੀਓ,
ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਫੁਰਮਾਉਂਦੇ ਹਨ ਹੇ ਪਿਆਰੇ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਸੰਭਾਲ, ਜਿਹੜਾ ਤੈਨੂੰ ਅਣਮੰਗਿਆ ਦਾਨ ਦਿੰਦਾ ਉਹਨੂੰ ਸੰਭਾਲ, ਆਪਣੀਆਂ ਹੀ ਤਾਰੀਫਾਂ ਦੇ ਪੁੱਲ ਨਾ ਬਣ। ਹੁਣ ਤਾਂ ਵਕਤ ਹੋਰ ਹੈ, ਵਰਨਾ ਜਦੋਂ ਗੁਰਦੁਆਰਿਆਂ ਵਿੱਚ ਸੰਗਤ ਨੂੰ ਇਕੱਠਾ ਕਰਨਾ ਹੋਵੇ ਤੇ ਕੀਰਤਨੀ ਅੱਛੇ ਅੱਛੇ ਬੁਲਾਣੇ, ਅੱਛੇ ਅੱਛੇ ਕਥਾਕਾਰ ਵਿਦਵਾਨ ਬਣਾਉਣੇ, ਕਿਉਂਕਿ ਅਮੂਮਨ ਪ੍ਰਬੰਧਕ ਉਹਨਾਂ ਲੋਕਾਂ ਨੂੰ ਹੀ ਬੁਲਾਉਂਦੇ ਨੇ ਕੀਰਤਨੀਆਂ ਨੂੰ ਜਾਂ ਕਥਾ ਵਾਲਿਆਂ ਨੂੰ, ਜਿਨ੍ਹਾਂ ਨੂੰ ਕੁਝ ਦਿਨਾਂ ਲਈ ਲੋਕ ਸੁਣਨ ਵਾਸਤੇ ਆਉਣ ਤੇ ਇਕੱਠੇ ਹੋ ਜਾਣ। ਬਾਕੀਆਂ ਦੇ ਕੀਰਤਨ ਨੂੰ ਜਾਂ ਕਥਾ ਪਾਠ ਨੂੰ ਤਾਂ ਆਪਾਂ ਕਥਾ ਕੀਰਤਨ ਹੀ ਨਹੀਂ ਸਮਝਿਆ, ਪਿਆਲਾ ਖੋਲ ਆ ਜਿਵੇਂ ਆਉਂਦੇ ਨੇ ਨਾ ਇੱਧਰ ਉਹ ਗਰੁੱਪ ਪੰਜਾਬ ਤੋਂ, ਹੁਣ ਕੁਝ ਕੀਰਤਨੀਏ ਵੀ ਉਹਨਾਂ ਗਰੁੱਪਾਂ ਵਾਂਗ ਹੀ ਆਉਂਦੇ ਨੇ। ਕੁਝ ਦਿਨ ਤਾਂ ਭੀੜ ਭੜਕਾ ਹੁੰਦਾ ਕਿਉਂਕਿ ਲੋਕਾਂ ਨੇ ਟਿਕਟ ਜੋ ਖਰਚੀ ਹੁੰਦੀ ਹੈ। ਪਿਆਲਾ ਖੋਲ ਬੇਨਤੀ ਕਰ ਰਿਹਾ ਸਾਂ, ਉਹ ਜਿਹੜੇ ਗਰੁੱਪ ਮੰਗਵਾਉਂਦੇ ਨੇ ਉਹ ਐਡਵਰਟਾਈਜ਼ਮੈਂਟ ਕਰਦੇ ਨੇ ਜੀ ਉਹ ਬੜੇ ਜੀ ਉਹ ਬੜੇ ਜੀ ਉਹ ਬੜੇ, ਬੇਨਤੀ ਕੀਤੀ ਜਾ ਰਹੀ ਸੀ। ਉਦੋਂ ਲੋਕ ਆਉਂਦੇ ਨੇ ਇਕੱਠੇ ਹੁੰਦੇ ਨੇ, ਪਰ ਇਸ ਲਈ ਕੁਝ ਦਿਨ ਜੇ ਲਗਾਤਾਰ ਮਹੀਨਾ 15 ਦਿਨ ਕਰਨ ਤਾਂ ਫਿਰ ਲੋਕ ਹਟ ਜਾਣ। ਪਿਆਲਾ ਖੋਲ ਉਹਨਾਂ ਕੋਲ ਮਸਾਲਾ ਵੀ ਉਹਨਾਂ ਕੀ ਹੁੰਦਾ, ਇਸ ਲਈ ਉਹ ਬਹੁਤਾ ਲੰਬਾ ਟਾਈਮ ਵੀ ਨਹੀਂ ਦਿੰਦੇ ਜੀ ਸਾਡਾ ਟਾਈਮ ਬੁੱਕ ਹੈ। ਪਰ ਪਿਆਰਿਓ ਅਸੀਂ ਇਹ ਭੁੱਲ ਜਾਂਦੇ ਹਾਂ, ਅਸਾਂ ਸਤਿਗੁਰੂ ਦੀ ਬਾਣੀ ਸੁਣਨੀ ਹੈ, ਸਤਿਗੁਰੂ ਦੀ ਬਾਣੀ ਦਾ ਵਿਚਾਰ ਸੁਣਨਾ ਹੈ, ਨਾ ਕਿ ਵਿਅਕਤੀਆਂ ਦੇ ਪਿੱਛੇ ਦੌੜਨਾ ਹੈ। ਸਿੱਖੀ ਨੇ ਅਜੇ ਤੱਕ ਇਹ ਪਹਿਲੂ ਨਹੀਂ ਸਮਝਿਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਜਾਣਾ ਹੈ। ਜੇ ਸਾਡੇ ਮਨ ਵਿੱਚ ਇਹ ਭਾਵ ਹੋਵੇ ਤੇ ਫਿਰ ਰੋਜ਼ ਸੰਗਤਾਂ ਇਸ ਤੋਂ 10 ਗੁਣਾ ਜ਼ਿਆਦਾ ਇੱਥੇ ਹੋਣ। ਪਰ ਜਦੋਂ ਕੋਈ ਨਾਮੀ ਗ੍ਰਾਮੀ ਲੋਕ ਆਉਂਦੇ ਨੇ ਉਦੋਂ ਅਸੀਂ ਸਮਝਦੇ ਹਾਂ ਵੀ ਜਾਣਾ, ਫਲਾਣਾ ਆਇਆ ਸੀ ਜੀ ਉਹਨੂੰ ਸੁਣਨ ਗਏ ਸਾਂ, ਫਲਾਣਾ ਆਇਆ ਸੀ ਜੀ ਉਹਨੂੰ ਸੁਣਨ ਵਾਸਤੇ ਗਏ ਸਾਂ। ਨਹੀਂ, ਅਸੀਂ ਸਤਿਗੁਰੂ ਦੇ ਪਾਸ ਆਉਣਾ। ਜਦੋਂ ਸਿੱਖ ਗੁਰੂ ਦੇ ਪਾਸ ਆਵੇਗਾ ਬਖਸ਼ਿਸ਼ ਉਦੋਂ ਲੈ ਕੇ ਜਾਵੇਗਾ, ਉਦੋਂ ਮਿਹਰਾਮਤ ਪ੍ਰਾਪਤ ਹੋਵੇਗੀ। ਜਦੋਂ ਤੱਕ ਅਸੀਂ ਵਿਅਕਤੀਆਂ ਦੇ ਕਾਰਨਾਮਾਂਗੇ ਉਹਨਾਂ ਦੇ ਵਿਚਾਰ ਸੁਣ ਕੇ ਚਲੇ ਜਾਵਾਂਗੇ, ਪਰ ਸਤਿਗੁਰੂ ਦੀ ਬਖਸ਼ਿਸ਼ ਤੋਂ ਫਿਰ ਵੀ ਵਾਂਝੇ ਜਾਵਾਂਗੇ ਕਿਉਂਕਿ ਉਹਦੇ ਪਾਸ ਤਾਂ ਅਸੀਂ ਆਏ ਹੀ ਨਹੀਂ। ਇਸ ਵਾਸਤੇ ਹਜ਼ੂਰ ਫਰਮਾਉਂਦੇ ਨੇ ਉਸ ਸੱਚੇ ਨੂੰ ਹੇ ਪਿਆਰੇ ਸੰਭਾਲ ਜੋ ਤੈਨੂੰ ਚੰਗਿਆਈਆਂ ਦੇ ਰਿਹਾ, ਜੋ ਤੈਨੂੰ ਗੁਣ ਦੇ ਰਿਹਾ, ਜੋ ਤੇਰੇ ਤੇ ਬਖਸ਼ਿਸ਼ਾਂ ਕਰ ਰਿਹਾ ਉਹਨੂੰ ਸੰਭਾਲ ਹੇ ਪਿਆਰੇ ਜੀ, ਯਾਦ ਕਰ। ਇਉਂ ਯਾਦ ਕਰ ਕਿ ਉਹਨੂੰ ਯਾਦ ਕਰਦਿਆਂ ਕਰਦਿਆਂ ਮੈਂ ਸਮਾਪਤ ਹੋ ਜਾਵੇ ਤੇ ਸਿਰਫ ਤੂੰ ਹੀ ਤੂੰ ਰਹੇਗਾ, ਇਉਂ ਸੰਭਾਲੇਗਾ ਤੇ ਫਿਰ ਤੂੰ ਉਹਦਾ ਰੂਪ ਹੋ ਜਾਵੇਗਾ। ਇਹਨਾਂ ਵਿਚਾਰਾਂ ਨਾਲ ਸਮੇਂ ਅਨੁਸਾਰ ਵੀ ਅੱਜ ਦਾ ਵਿਚਾਰ ਸਮਾਪਤ ਹੈ। ਗੁਰਸ਼ਬਦ ਦਾ ਵਿਚਾਰ ਕਰਦਿਆਂ ਅਣਗਿਣਤ ਭੁੱਲਾਂ ਚੁੱਕਾਂ ਹੋਈਆਂ ਹਨ, ਆਪ ਜੀ ਨੇ ਖਿਮਾ ਬਖਸ਼ਿਸ਼ ਕਰਨੀ, ਬਹੁਤ ਖੁਸ਼ੀ ਹੈ। ਪਿਆਲਾ ਖੋਸ 1990 ਵਿੱਚ ਇੱਥੇ ਇੱਕ ਵੀਕ ਸ਼ਾਇਦ 2 ਵੀਕ ਪਹਿਲਾਂ ਤੇ ਇੱਕ ਪਹਿਲਾਂ ਇੱਕ ਵੀਕ ਬਾਅਦ ਵਿੱਚ ਕਥਾ ਕਰਨ ਦਾ ਮੌਕਾ ਮਿਲਿਆ ਸੀ। ਉਦੋਂ ਇੱਕ ਸੰਗਤਾਂ ਨੂੰ ਬੇਨਤੀ ਕੀਤੀ ਸੀ, ਕਿਉਂਕਿ ਸਰਦਾਰ ਹਰਜਿੰਦਰ ਸਿੰਘ ਜੀ, ਸਰਦਾਰ ਗਿਆਨ ਸਿੰਘ ਜੀ, ਸਰਪੰਚ ਜੀ, ਇਹ ਸਾਰੇ ਕਹਿੰਦੇ ਸਨ ਵੀ ਸੰਗਤਾਂ ਰੌਣਕ ਕਿਵੇਂ ਹੋਵੇ, ਲਿਸਟ ਦੇ ਵਿੱਚ ਅਖੇ ਸੰਗਤ ਤਾਂ ਬਹੁਤ ਹੈ, ਰੌਣਕ ਕਿਵੇਂ ਹੋਵੇ। ਉਦਾਸ ਨੇ ਕਰਜ਼ ਕੀਤੀ ਸੀ, ਉਦੋਂ ਸੰਗਤਾਂ ਨੂੰ ਬੇਨਤੀ ਵੀ ਕੀਤੀ ਸੀ ਕਿ ਜਿੰਨੀਆਂ ਸੰਗਤਾਂ ਲਿਸਟਰ ਵਿੱਚ ਰਹਿੰਦੀਆਂ ਨੇ, ਇੱਕ ਇੱਕ ਪਰਿਵਾਰ ਰੋਜ਼ ਗੁਰੂ ਘਰ ਵਿੱਚ ਲੰਗਰ ਦੀ ਸੇਵਾ ਆਪਣੇ ਜ਼ਿੰਮੇ ਲੈ ਲਵੇ, ਰੌਣਕ ਹੋਵੇਗੀ। ਤਾਂ ਉਸ ਵਕਤ ਤਕਰੀਬਨ 4 ਮਹੀਨਿਆਂ ਦੇ ਪਰਿਵਾਰਾਂ ਨੇ, ਸੰਗਤਾਂ ਨੇ ਰੋਜ਼ਾਨਾ ਲੰਗਰ ਲਿਖਵਾਏ ਸਨ। ਹੁਣ ਤੇ ਸਰਪੰਚ ਜੀ ਨੇ ਫੋਨ ਤੇ ਵੀ ਦਿੱਲੀ ਦੱਸਿਆ ਸੀ ਵੀ ਹੁਣ ਤਾਂ ਵਾਰ ਹੀ ਨਹੀਂ ਮਿਲਦੀ। ਬਹੁਤ ਅੱਛਾ ਹੈ, ਹੋਰ ਖੁਸ਼ੀ ਹੋਈ ਜੋ ਲੜੀ ਵਾਰ ਗੁਰਬਾਣੀ ਦੀ ਕਥਾ। ਇਹ ਕਥਾ ਦਾ ਪੁਰਾਤਨ ਤਰੀਕਾ ਹੈ, ਜਿਵੇਂ ਸਾਨੂੰ ਮਹਾਂਪੁਰਸ਼ ਪੜ੍ਹਾਉਂਦੇ ਸਨ, ਹੁਣ ਤਾਂ ਹੋਰ ਤਰ੍ਹਾਂ ਦੀ ਕਥਾ ਹੈ। ਲੱਖੋ ਸ੍ਰੀ ਵਾ 95% ਕੀਰਤਨ ਫਿਲਮ ਸਿਨੇਮੇ ਦੀਆਂ ਟਿਊਨਾਂ ਵਿੱਚ ਹੁੰਦਾ। ਆ ਮੈਂ ਹੁਣੇ ਹੀ ਅੱਗੇ ਜਾ ਕੇ ਆਇਆ ਹਾਂ, ਪਹਿਲੀ ਵਾਰੀ ਮੈਨਚੈਸਟਰ ਕਿਸੇ ਦੇ ਘਰ ਗਏ ਤਾਂ ਜਲ ਪਾਣੀ ਛਕਣ ਤਾਂ ਬੱਚੇ ਕਹਿਣ ਲੱਗੇ ਜੀ ਫਲਾਣੇ ਕੋਈ ਕੀਰਤਨੀ ਆ ਜਦੋਂ ਟਿਊਨ ਲਗਾਉਂਦਾ ਹੈ ਸਾਡਾ ਮਨ ਤੇ ਜੀ ਅਖੇ ਟਿਊਨ ਵਿੱਚ ਹੀ ਜਾਂਦਾ, ਸ਼ਬਦ ਵੱਲ ਨਹੀਂ ਜਾਂਦਾ। ਮੈਂ ਕਿਹਾ ਸਭ ਦੀ ਇਹ ਹਾਲਤ ਹੈ, 95% ਸਾਡਾ ਕੀਰਤਨ ਫਿਲਮੀ ਹੋ ਗਿਆ ਹੈ, ਕਥਾ ਵੀ ਖਿਮਾ ਕਰਨਾ ਸਿਨੇਮੇ ਵਾਲੀ ਹੋ ਗਈ ਹੈ, ਕਿਉਂਕਿ ਸਾਰਾ ਦਿਨ ਲੋਕ ਸਿਨੇਮਾ ਟੈਲੀਵਿਜ਼ਨ ਦੇਖਦੇ ਨੇ, ਇਸ ਲਈ ਜਿਹੜੀ ਚੀਜ਼ ਰੋਜ਼ ਸੁਣਨ ਦੀ ਆਦਤ ਪੈ ਜਾਵੇ ਉਹ ਚੰਗੀ ਲੱਗਦੀ ਹੈ। ਪਰ ਇਹ ਕਥਾ ਦਾ ਪੁਰਾਤਨ ਤਰੀਕਾ ਸੀ, ਸਾਲ ਵਿੱਚ ਜਾਂ 2 ਸਾਲਾਂ ਵਿੱਚ ਕਥਾ ਸੰਪੂਰਨ ਹੁੰਦੀ। ਗੋਪਾ ਰਾਏ ਜੋ ਟਕਸਾਲ ਦਾ ਪਹਿਲਾ ਕੇਂਦਰ ਹੈ, ਉੱਥੇ ਬ੍ਰਹਮ ਗਿਆਨੀ ਜਥੇਦਾਰ ਬਾਬਾ ਗੁਰਦਿਆਲ ਸਿੰਘ ਸਾਹਿਬ ਜੀ ਨੇ 28 ਸਾਲ ਸੇਵਾ ਕੀਤੀ। ਵੱਡਿਆਂ ਮਹਾਂਪੁਰਸ਼ਾਂ ਤੋਂ ਬਾਅਦ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਤੋਂ ਪਿੱਛੋਂ, ਤੇ 28 ਹੀ ਕਥਾ ਸੰਪੂਰਨ ਕੀਤੀਆਂ। ਹਰ ਸਾਲ ਉਹਨਾਂ ਦੀ ਬਰਸੀ ਤੇ ਸਮਾਗਮ ਤੇ ਕਥਾ ਸੰਪੂਰਨ, ਸਾਰੀ ਕਥਾ ਆਪ ਕਰਨੀ। ਜਿਸ ਦਿਨ ਭੋਗ ਦਾ ਪਾਉਣਾ ਹੁੰਦਾ ਤਾਂ ਫਿਰ ਮਹਾਰਾਜ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੂੰ ਬੇਨਤੀ ਕਰਨੀ ਕਿ ਭੋਗ ਤੁਸੀਂ ਪਾਓ, ਜੋ ਉਹਨਾਂ ਦੀ ਬਖਸ਼ਿਸ਼ ਤੁਹਾਡੇ ਤੇ ਸੀ ਉਹ ਮੇਰੇ ਤੇ ਨਹੀਂ। ਮੈਂ ਤੇ ਇਸ ਲਈ ਇੱਥੇ ਸੇਵਾ ਕਰਦਾ ਹਾਂ ਕਿ ਉਹ ਇੱਥੇ ਬੈਠੇ ਹੋਏ ਨੇ ਤੇ ਇਹ ਜੀਵਨ ਉਹਨਾਂ ਦੇ ਚਰਨਾਂ ਵਿੱਚ ਬਸਰ ਹੋ ਜਾਵੇ। ਵੱਡੇ ਮਹਾਰਾਜ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਵੀ ਪਹਿਲਾਂ ਵਿਦਿਆਰਥੀਆਂ ਨੂੰ ਪੜ੍ਹਾਉਂਦਿਆਂ ਹੋਇਆਂ ਸਾਲ ਵਿੱਚ ਕਥਾ ਸੰਪੂਰਨ ਕਰਦੇ ਸਨ, ਫਿਰ 1.5-2 ਸਾਲ ਤੱਕ, ਫਿਰ ਜਦੋਂ ਸਰੀਰ ਠੀਕ ਨਾ ਰਹਿਣ ਲੱਗਾ ਸਾਡੇ ਸਮੇਂ 4 ਸਾਲ ਜਾਂ 3 ਸਾਲਾਂ ਵਿੱਚ ਭੋਗ ਪਾਇਆ ਕਰਦੇ ਸਨ। ਪਰ ਇਸੀ ਕਥਾ ਦਾ ਪੁਰਾਤਨ ਤਰੀਕਾ ਜੋ ਅਮੂਮਨ ਸਾਡੇ ਗੁਰ ਅਸਥਾਨਾਂ ਤੋਂ ਅਲੋਪ ਹੋ ਗਿਆ ਹੈ, ਕਿਉਂਕਿ ਕੀਰਤਨ ਦੀ ਸਮਝ ਹਰ ਇੱਕ ਨੂੰ ਨਹੀਂ ਆਉਂਦੀ। ਕਥਾ ਦੀ ਸਮਝ ਹਰ ਬੱਚਾ, ਹਰ ਬੁੱਢਾ, ਹਰ ਬਜ਼ੁਰਗ ਸਮਝਦਾ ਹੈ। ਰਾਧਾ ਸਵਾਮੀਆਂ ਤੇ ਨਿਰੰਕਾਰੀਆਂ ਨੇ ਗੁਰੂ ਕੀ ਕਥਾ ਲੈ ਲਈ ਔਰ ਲੋਕ ਕਿਸ ਤਰੀਕੇ ਨਾਲ ਉਸ ਪਾਸੇ ਚੱਲਣੇ ਸ਼ੁਰੂ ਹੋ ਗਏ। ਅਸੀਂ ਗੁਰਦੁਆਰਿਆਂ ਵਿੱਚੋਂ ਕਥਾ ਸਮਾਪਤ ਕਰ ਦਿੱਤੀ, ਫਿਰ ਜੋ ਵਾਤਾਵਰਨ ਬਣਿਆ ਉਹ ਤੁਹਾਡੇ ਸਾਹਮਣੇ ਹੈ। ਅੱਛਾ ਯਤਨ ਹੈ, ਸ਼ਲਾਘਾਯੋਗ ਹੈ ਇਹਨਾਂ ਨੌਜਵਾਨ ਸਿੰਘਾਂ ਦਾ, ਤੇ ਵਾਹਿਗੁਰੂ ਬਖਸ਼ਿਸ਼ ਕਰੇ ਜਿਵੇਂ ਇਹਨਾਂ ਨੂੰ ਪਿਆਰ ਬਖਸ਼ਿਆ, ਇਤਫਾਕ ਬਖਸ਼ਿਆ, ਚਾਅ ਬਖਸ਼ਿਆ, ਇਹ ਤਿਆਗ ਸੇਵਾ ਭਾਵ ਬਣਿਆ ਰਹੇ। ਕਿਉਂਕਿ ਹੁਣ ਜੇ ਅੱਜ ਸੋਮਵਾਰ ਨੂੰ ਇੰਨੀਆਂ ਸੰਗਤਾਂ ਨੇ ਇਹਦਾ ਮਤਲਬ ਕਥਾ ਸੁਣਨ ਵਾਸਤੇ ਸੰਗਤਾਂ ਆਉਂਦੀਆਂ ਨੇ, ਕੁਝ ਪਰਿਵਾਰ ਲੰਗਰ ਦੀ ਸੇਵਾ ਲਈ ਆਉਂਦੇ ਨੇ, ਉਹ ਵੀ ਕਈਆਂ ਨੂੰ ਫੋਨ ਮਾਰਦੇ ਨੇ ਵੀ ਸਾਡਾ ਲੰਗਰ ਹੈ ਆਉਣਾ, ਇਸ ਬਹਾਨੇ ਵੀ ਕੋਈ ਆਵੇ ਆਵੇ ਸਹੀ, ਫਿਰ ਗੁਰੂ ਘਰ ਆਵੇਗਾ ਉਹਦਾ ਵੀ ਦਿਲ ਕਰੇਗਾ ਵੀ ਜੇ ਇਹਨਾਂ ਨੇ ਲੰਗਰ ਕੀਤਾ ਆਪਾਂ ਵੀ ਇੱਕ ਲੰਗਰ ਕਰੀਏ ਸਾਲ ਵਿੱਚ। ਇਸ ਲਈ ਭਾਈ ਪਿਆਰਿਓ ਇਹੋ ਹੀ ਗੁਰੂ ਘਰ ਹੈ, ਇੱਥੇ ਕੋਈ ਆਵੇ ਜ਼ਰੂਰਤਮੰਦ ਨੰਗਾ ਨਾ ਜਾਵੇ, ਭੁੱਖਾ ਨਾ ਜਾਵੇ। ਤੇ ਹੁਣ ਤਾਂ ਕਮਰੇ ਵੀ ਬਣ ਗਏ ਹੋਣਗੇ ਕਿਉਂਕਿ ਮੈਂ ਬਹੁਤਾ ਸਮਾਂ ਹੁਣ ਇੱਥੇ ਗੁਰਦੁਆਰਾ ਸਾਹਿਬ ਹੀ ਠਹਿਰਨਾ। ਲੱਖੋ ਸ੍ਰੀ ਵਾਹ, ਇਸ ਵਾਸਤੇ ਕਮਰੇ ਵੀ ਹੋਣ ਜਿੱਥੇ ਆਇਆ ਗਿਆ ਰਾਜੀ ਜਾਵੇ। ਨਿਊਯਾਰਕ ਪਿਛਲੀ ਵਾਰੀ ਗੁਰਦੁਆਰਾ ਸਾਹਿਬ ਕਥਾ ਤੋਂ ਬਾਅਦ ਦਿੱਲੀ ਦੇ ਇਹ ਇੱਕ ਦੋ ਸਿੰਘ ਮਿਲੇ, ਮੈਂ ਕਿਹਾ ਸੁਣਾਓ ਗੁਰਦੁਆਰੇ ਆਉਂਦੇ ਹੋ, ਕਹਿਣ ਲੱਗੇ ਜੀ ਬਿਨਾਂ ਨਾਂਕਾ ਆਉਂਦੇ। ਮੈਂ ਕਿਹਾ ਬੜੀ ਕਿਰਪਾ ਹੈ, ਕਹਿਣ ਲੱਗੇ ਜੀ ਕਿਰਪਾ ਨਹੀਂ ਇਹ ਗੁਰੂ ਘਰ ਦਾ ਅਹਿਸਾਨ ਹੈ ਸਾਡੇ ਤੇ। ਕਹਿਣ ਲੱਗੇ ਜੀ ਇਹ ਗੁਰਦੁਆਰਾ ਨਿਊਯਾਰਕ ਰਿਚਮਿੰਡ ਵਾਲਾ ਨਾ ਹੋਵੇ ਤੇ 95% ਪੰਜਾਬ ਦੇ ਸਿੱਖ ਨੌਜਵਾਨ ਅਮੈਰੀਕਾ ਵਿੱਚ ਇਸ ਏਰੀਏ 'ਚ ਸੈਟਲ ਨਹੀਂ ਹੋ ਸਕਦੇ। ਕਹਿੰਦੇ ਉਤਰਦੇ ਹਾਂ لوگ اترتے ہیں گردوارے سیدھا آ جاتے ہیں اور تین مہینے گردوارا رچمنڈ ہیل جتھے مان یوگ سنگھ صاحب گیانی گردیپ سنگھ دی کتھا دی سیوا گرنتھی صاحب دی سیوا کرتے ہیں تین مہینے کمرہ دیندے نے تین مہینے چاہ دیندے نے لنگر دیندے نے تے جد کہنے تین مہینے چ آدمی آپ سیٹل ہو جاندا ہے تے پھر وہ کہندے نے اچھا بھی پیارے ہو ہن ہور نہ نے آنا ہے ہن تسی اپنا انتظام کرو کہن لگی اس لیے آنے ہاں کہ اس گردوارے دا صدقہ اسی ایتھے سیٹل ہو گئے ہیں اتوار نوں تاں عام بچے ہزار تو زیادہ ٹیکسی ہے نیو یارک وچ جو عام سکھ بچے چلاندے نے سب آن گے ادھر ٹیکسی لے کے رات کوئی مل جاوے گردوارے جانا ہے بہ جا چل جا رہے ہیں بھئی اس گرو گھر نے سانو سیٹل کیتا ہے اس لئی انہاں ملکاں وچ ہر گرو گھر وچ کمرے زیادہ ہون کوئی آوے بچہ انہوں آرام ملے کوئی مسافر آوے سبنا دے تا رشتے دار نہیں میرا تے کوئی بھی اتنے رشتے دار نہیں پیالہ کھول بہت سارے رشتے دار نے کیونکہ سوائے پنت رتن سنت گیانی گربچن سنگھ جی خالسا جی تو نہ میرا اگا ہے نہ میرا پچھا اس لیے جنیاں سنگتاں انہاں نوں پیار کر دینی وہ سارے میرے اپنے نے پر دنیاوی طور تے کوئی بھی نہیں کوئی آوے انہوں گرو گھر وچ تھاں ملے بہت خوشی ہے گد گد ہو گیا ہاں درشن کر کے جو استھان دی سجاوٹ سیوا ہو رہی ہے اور سنگتان دی لنگر دی سیوا دیوان دی حاضری گرو بخشش کرے مہرامت کرے تسی ہور پیار نال ہور سیوا کرو جیڑا کوئی رہ گیا ہے نا لنگر دی سیوا دونوں وقت سویرے ایک کر لوے رات نو ایک کر لوے پیالہ کھول سب نو سیوا دا موقع ملے تے پھر دیکھو سکھ ملتا ہے سمردی ہوں کہ پلا نہیں ہوں دکھ مٹتے نے کہ نہیں مٹتے گرو کرپا کرے سانو یہ داتا بخشیاں پراپت ہون کتھا دا سماں داس نو دس دینا کیونکہ اجے میں اتے ہی ولور ہیمپٹن کئی پروار دلی دے نے وہ کہندے نے ایک ایک دو دن تا ساڈے پاس رہ کے جاؤ اس لیے حالاں ایک ویک نہیں آواں گا اتوں یار سات تو سوا سات تو سوا آٹھ تک کل تو حاضر ہواں گا سمے نال اسی اج چلے تا ساڈے پانچ بجے سا پر کل جلدی آواں گے کچھ سنگھاں دے درشن بھی کران گے ہوں آگیا بھی بخشو کیونکہ واپس جانا ہے ٹائم لگتا ہے پلان چکاں دی کھیما بخشش کرنی واہ گرو جی کا خالصہ واہ گرو جی کی فتح رام